आएगी, कस्टडी किसनु मिलेगी, ते जिंदगी दी सब तो प्यारी दौलत बच्चे किस कोल रहनगे।
S&S Lawyers को इन्हां सारे सवालां दे जवाब ते तुहाडे हक ले लड़न वास्ते लियाकत है। अपने हक जानने लई या सलाह लैण लई अज ही S&S Lawyers नु कॉल करो 416-655-2000। इस्तेमाल करती है जो हर ग्राहक की जरूरत से खरीद रहे। साड़े शोरूम्स विच सैंपल अति ऑप्शंस की सारी वैरायटी है। वधेरे जानकारी या फिर बुकिंग ले साड़ी वेबसाइट ते या फिर साड़े स्टोर ते विजिट करो।
Stargate Logistics, one of the fastest growing companies in North America, hiring AZ drivers. Tusi kam di paal vich ho, ta Stargate Logistics nu AZ drivers chahide han. Work locally ya cross border, serving GTA, Midwest, Montreal, North America. 905-564-9992, 905-564-9292. Stargate Logistics.
मयंक भटनागर फ्रॉम GNE मॉर्गेजेस। मैं आपको सारे प्रकार की फाइनेंसिंग या मॉर्गेजेस में मदद कर सकता हूँ। फर्स्ट मॉर्गेज हो, सेकंड मॉर्गेज हो, रीफाइनेंस, डेट कंसोलिडेशन या हाई रिस्क मॉर्गेजेस। GTA में बेस्ट रेट्स के लिए मुझे कांटेक्ट करें 647-702-2023।
ਥਾਵਾਂ ਤੇ ਪਾਏ ਪੈਰ ਤੁਸੀਂ ਉੱਥੇ ਅੱਜ ਵੀ ਵਰਤੇ ਦੇਗ ਬਾਬਾ ਨਾਨਕ ਪਾਰ ਨਾਨਕ ਸਭ ਥਾਂ ਇੱਕ ਓਂਕਾਰ ਨਾਨਕ
ਬਲਜਿੰਦਰ ਸਿੰਘ ਤੰਬਰੋ ਵੱਲੋਂ ਪੈਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ 770 AM ਡਾਲ ਤੇ ਤੁਸੀਂ ਸੁਣ ਰਹੇ ਹੋ ਵਿਰਾਸਤ ਰੇਡੀਓ CKMS 102.7 FM ਤੇ सुन रहे हो विरासत रेडियो 7 बजे तो लैके 8 बजे तक WTUR 770 प्रोग्राम चलेगा ते 7 बजे तो लैके 9 बजे तक CKMS 102.7 FM ते 24 घंटे 7 दिन प्रोग्राम चलते हैं विरासत टीवी ते ट्रकिंग टुडे टीवी ते थोड़ा वेलकम करते हैं वीकल तो बाद एक बार फिर जी आया अप्रैल मार्च लंघ गया अप्रैल महीने की 4 तारीक हो गया दिन सोमवार 2022 वेलकम करते हैं सूरज देवता जी 6:53 के बाहर आए थे 7:47 के छुप जाएंगे तो 12:54 डे लाइट रहेगी काफ़ी सारिया खबर लैके आनी स्पॉन्सर वीर भैया संदेश से पंजाब तो खबर दुनिया भर दबर लोकल कनेडियन न्यूज़ तुसी देखना चाहते हो लाइव खबर देख सकते हो विरासत टीवी ते ट्रकिंग टुडे टीवी ते डाटा फीड चलती है लाइव 24 घंटे 7 दिन खबर देखने सुनने पढ़ने मिल जाती है पंजाबी इंग्लिश तो नाल काफ़ी सारे प्रोग्राम भी देखने मिलते हैं वीकेंड के काफ़ी सारे प्रोग्राम से जिथे सानू पहुँचने का मौका मिले वक् वक् प्रोग्राम चलते सके सो बंद ने बहुत देर बाद लोगों ने खुशियां मना लगे हैं जिथे चाहते सके जे देखा जाए जदों बंदा घर खरीदा कहिंदा गुरु साहब घर होने चाहिए हैं महाराज सवारी घर पहुँचनी चाहिए है कोई खंड पर खाँदा कोई भोग पाँगा सो हौ हौली लोग कोविड तो बाद बहर आन लग पे हैं वक्रे वक्रे प्रोग्राम्स कर लग पे हैं कि प्रोग्राम से गए आप जानकारी थोड़ा बहुत ठहर के दे दें इस तो पहला दस दईए प्रोग्राम 8 बजे तक चलना 770 AM डायल से 9 बजे तक चलना CKMS 102.7 FM से साढ़े ना स्टूडियो में गलबात करनी हो 416-837-1515 नंबर होंगे 416-837-1515 24 घंटे 7 दिन इसी नंबर से कॉल कर सकते हैं जहाँ तुम्हें मेरे बाद गलबात करनी हो 416-451-2222 से संपर्क कर सकते 416-451-2222 से गलबात कर सकते हो कोविड जिथे रिस्ट्रिक्शन लिफ्टअप की गई हैं पर केसिस काफ़ी वध रहे हैं सो केसिस की आप गलबात करिए मिनिस्ट्री ऑफ हेल्थ सेज 3077 न्यू केसिस वर डिटेक्टेड थ्रू लिमिटेड PCR टैसटिंग सैचरडे क्योंकि बहुत ही टैसट नहीं हो रही लिमिटेड PCR टैसटिंग 3077 केस सैचरडे मिले सके जिस सू रिपोर्ट मिली आ पॉजिटिविटी रेट 14-18% क्लाइम होया पिछले 7 दिनों के जे आप एंटेज की गलबात जी आप न्यू ब्रांसविक की गलबात करिए 600 हेल्थ केयर वर्करस आर अनएबल टू वर्क बिकॉज दे आर इन्फेक्टेड विद COVID-19 एबसेंस क्लोजिंग एमरजेंसी डिपार्टमेंट सस्पेंडिंग सर्विसज ए न्यू ब्रांसविक की खबर हैगी हराइजन हेल्थ नैटवर्क रिपोर्ट 250 इंपलॉई से जेडे एबसेंट से टैसटिंग पॉजिटिव फॉर वायरस लास्ट वीक 23 units 7 facilities डीलिंग विद एन आउटब्रेक सिचुएशन भावें टैसटिंग घट हो रही है केसिस बद रहे हैं मौत घट हो रही खुशी की गल हैगी पर हॉस्पिटल में मुश्किल आई पई है वक् वक् प्रोविंस न्यू ब्रांसविक की आप गलबात की कि मुश्किल आई पई आ इस तरह अंटेरियो भी काफ़ी भार पिया होया है जोड़े बेचारे अपनी सर्जरी की वेट करते हैं जहाँ की बारी आई सी आफ्टर अ लोंग लोंग टर्न पे थोड़ा बहुत कोविड घट गया तो हूँ साड़ी बारी आ जाए सर्जरी वह भी डिले की जा रही हैं टोरंटो सिटी काउंसलर माइकल फोर्ड नेफ्यू ऑफ डग फोर्ड वह भी रन कर रहे हैं अंटेरियो PC पार्टी माइकल फोर्ड विल बी रनिंग एज अ 2022 MPP फोर साउथ यॉर्क साउथ वैसटन रन करे तो उधरों प्रीमियर डग फोर्ड ने भी प्लेज किया $21 million ब्रैम्पटन विलियम ओसर हेल्थ सिस्टम इन ब्रैम्पटन इंपरूव सर्विसज एक्सपैंड सर्विसज 18 million जी नवी फंडिंग दिती गई आ एमरजेंसी रूम एट पील मेमोरियल हॉस्पिटल 24 घंटे अर्जेंट केयर सेंटर वास्ते आ 3 million इनवेस्टेड टू एनहैंस कैंसर केयर सेंटर एट ब्रैम्पटन सिविक हॉस्पिटल फंडिंग जी कमिटमेंट सी इस गवर्नमेंट की क्योंकि इन्होंने $30 billion ओवर नैक्सट 10 years टू इंपरूव द प्रोविंस हेल्थ केयर इंफ्रास्ट्रक्चर वास्ते प्रोमिस किया सगा तो हौली हौली पैसे वंडन लग पे हैं कोविड की जो गलबात आप करते रहिए तो चाइना हैज सेंट मोर दैन 10,000 हेल्थ वर्करस फ्रॉम अक्रॉस द कंट्री टू शेंघाई इंकलूडिंग 2,000 मिलटरी मेडिसिन स्टाफ स्ट्रगल टू स्टैम्प द रैपिडली ग्रोइंग स्प्रैड ऑफ COVID-19 ਚਾਈਨਾ ਦੇ ਲਾਰਜੈਸਟ ਸਿਟੀ ਦੇ ਵਿੱਚ, ਸੋ ਕੋਵਿਡ ਸਪਰੈਡ ਹੋ ਰਿਹਾ ਹੈਗਾ, ਮੁਸ਼ਕਿਲ ਵਿੱਚ ਹੈ, ਪ੍ਰੋਬਲਮਾਂ ਆ ਰਹੀਆਂ ਹਨ, ਸੋਲਵ ਕਰਨ ਦੀ ਕੋਸ਼ਿਸ਼ ਕਰ ਰਿਹਾ ਚਾਈਨਾ ਵਾਲੇ ਵੀ। ਅਤੇ ਇਸ ਨਾਲ ਨਾਲ ਹੋਰ ਕਾਫੀ ਸਾਰੀਆਂ ਖਬਰਾਂ ਲੈ ਕੇ ਆਉਣੀਆਂ, ਟੈਕਸ ਜਿਹੜੇ ਆ ਘੱਟ ਕਰਨ ਦੀ ਕੋਸ਼ਿਸ਼ ਕਰਦੇ ਆ, ਗੈਸ ਦੀਆਂ ਪ੍ਰਾਈਸ ਬੜੀਆਂ ਵੱਧ ਰਹੀਆਂ ਹਨ, ਸੋ ਫੋਰ ਗਵਰਨਮੈਂਟ ਵਿਲ ਲੈ ਇਹਨਾਂ ਨੇ ਵੀ ਟੇਬਲ 'ਤੇ ਲੈਜਿਸਲੇਸ਼ਨ ਕਰਨੀ ਆ। ਟੈਂਪਰਰੀ ਕੱਟ ਗੈਸ ਲਾਈਨ ਟੈਕਸ ਦੇ ਵੀ ਚਾਹੁੰਦੇ ਹੋਏ, ਗੈਸ ਲਾਈਨ ਟੈਕਸ ਟੈਂਪਰਰੀ ਕੱਟ ਕੀਤੇ ਹਨ ਕਿ ਰੈਕਡ ਹਾਈ ਪ੍ਰਾਈਸਿਸ ਆਫ ਫਿਊਲ ਕੰਟਰੋਲ ਕੀਤੀਆਂ ਜਾਣ। ਜੇ ਤੁਸੀਂ ਸਟੰਟ ਡਰਾਈਵਿੰਗ ਵਿੱਚ ਫੜੇ ਜਾਂਦੇ ਹਨ, ਸੋ ਓਨਟੇਰੀਓ ਗਵਰਨਮੈਂਟ ਹੈਜ਼ ਐਡਡ ਨਿਊ ਪੈਨਲਟੀ ਫੋਰ ਪੀਪਲ ਕਾਟ ਸਟੰਟ ਡਰਾਈਵਿੰਗ ਸਟਾਰਟਿੰਗ ਅਪ੍ਰੈਲ 1st। ਜੇ ਡਰਾਈਵਰ ਕਨਵਿਕਟ ਹੋ ਗਿਆ, ਫਿਰ ਮਸਟ ਨਾਓ ਕੰਪਲੀਟ ਅ ਡਰਾਈਵਰ ਅਪਰੂਵਮੈਂਟ ਕੋਰਸ ਔਰ ਦੇ ਵਿਲ ਹੈਵ ਦਾ ਲਾਈਸੈਂਸ ਕੈਂਸਲਡ, ਅਤੇ ਡਰਾਈਵਰ ਆਲਸੋ ਵਿਲ ਫੇਸ 30-day ਰੋਡ ਸਾਈਡ ਡਰਾਈਵਰ ਲਾਈਸੈਂਸ ਸਸਪੈਂਸ਼ਨ, 14-day ਵੀਕਲ ਟੋ ਕਰਕੇ ਲੈ ਜਾਣਗੇ, ਅਤੇ ਨਾਲ ਦੇ ਨਾਲ ਮੈਕਸੀਮਮ ਫਾਈਨ ਜਿਹੜਾ ਹੈਗਾ ਆ $10,000 ਤੱਕ ਹੋ ਸਕਦਾ, ਐਂਡ ਯੂ ਕੁਡ ਫੇਸ 6 months ਇਨ ਜੇਲ ਸਟੰਟ ਡਰਾਈਵਿੰਗ ਜੇ ਤੁਸੀਂ ਕਰਦੇ ਹੋ। ਜਸਟ ਬੀ ਕੇਅਰਫੁਲ, ਕਈ ਵਾਰੀ ਜੋਸ਼ ਆ ਜਾਂਦਾ ਹੈ, ਗੱਡੀ ਨਵੀਂ ਹੁੰਦੀ ਹੈ ਜਾਂ ਵਿੰਟਰ ਤੋਂ ਬਾਅਦ ਕੰਮ ਤੋਂ ਬਾਅਦ ਮਸੀਂ ਕਹਿੰਦੇ ਛੁੱਟੀ ਮਿਲੇ, ਤਾਂ ਬੰਦਾ ਗੈਸ ਦੇ ਉੱਪਰ ਦੱਬ ਦਿੰਦਾ ਪੈਰ ਨੂੰ, ਫਿਰ ਇਕਦਮ ਜੇ ਫੜਿਆ ਜਾਂਦਾ। ਬਚ ਕੇ ਰਹੋ, ਉਹਨੂੰ ਸਟੰਟ ਡਰਾਈਵਿੰਗ ਕਹਿ ਦਿੰਦੇ ਆ, ਅਤੇ ਜਦੋਂ ਫੜ ਲੈਂਦੇ ਹਨ ਅਤੇ ਫਿਰ ਜਿਹੜੀ ਆ ਚਾਰਜਸ ਕਾਫੀ ਲੱਗ ਸਕਦੇ ਹਨ। ਕੈਮਰੇ ਲਾਏ ਜਾਂਦੇ ਹਨ ਲੋਕਾਂ ਨੂੰ ਫੜਨ ਵਾਸਤੇ ਜਿਹੜੇ ਸਪੀਡਿੰਗ ਕਰਦੇ ਆ। ਜੇ ਟੋਰਾਂਟੋ ਦੀ ਰਿਪੋਰਟ ਆਈ ਹੈ, ਟੋਰਾਂਟੋਸ ਆਟੋਮੈਟਿਕ ਕੈਮਰਾਜ ਕਾਟ 450 ਸਪੀਡਿੰਗ ਸਿਟੀ ਵਹੀਕਲਸ ਵਿਦ ਇਨ 18-month ਪੀਰੀਅਡ। ਸੋ 18 ਮਹੀਨਿਆਂ ਵਿੱਚ 456 ਸਿਟੀ ਦੀਆਂ ਵਹੀਕਲ ਜਿਹੜੀਆਂ ਸੀ ਉਹੀ ਸਪੀਡ ਕਰਦੀਆਂ ਸੀਗੀਆਂ, 129 ਵਹੀਕਲ ਨੇ ਸਿਟੀ ਦੀਆਂ ਜਿਹੜੀਆਂ ਗੱਡੀਆਂ ਸੀ ਉਹਨਾਂ ਨੇ ਰੈੱਡ ਲਾਈਟ ਕ੍ਰੋਸ ਕੀਤੀ ਆ। ਕਾਫੀ ਸਾਰੀਆਂ ਖਬਰਾਂ ਲੈ ਕੇ ਆਵਾਂਗੇ ਤੁਹਾਡੇ ਵਾਸਤੇ। ਸਪੋਂਸਰ ਬਿਨਾਂ ਪਹਿਲਾਂ ਧੰਨਵਾਦ ਕਰ ਜੀ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ। ਵੀਕਰ ਦੇ ਕਾਫੀ ਸਾਰੇ ਪ੍ਰੋਗਰਾਮ ਸੀਗੇ ਜਿਹਦੇ ਵਿੱਚ ਅੰਟੇਰੀਓ ਖਾਲਸਾ ਦਵਾਰ ਦੀ ਨਵੀਂ ਕਮੇਟੀ 11 ਮੈਂਬਰੀ ਨੂੰ ਸੌਂਪੇ ਦਿੱਤੇ ਗਏ ਅਤੇ ਨਾਲ ਦੀ ਨਾਲ ਸ਼ੁਰੂਆਤ ਹੋ ਗਈ ਆ। 3 ਸਾਲ ਵਾਸਤੇ ਇਹ ਰਹਿਣਗੇ। ਇਸ ਦੇ ਨਾਲ ਨਾਲ ਸਾਡੇ ਡਰੀਮ ਬਿਗ ਟਰਾਂਸਪੋਰਟ ਤੋਂ ਮਨੂ ਸਰਾਜੀ ਦੇ ਬੇਟੇ ਦਾ ਜਨਮ ਦਿਨ ਸੀਗਾ, ਸੋ ਖੁਸ਼ੀ ਹੁੰਦੀ ਜਦੋਂ ਗੁਰਦੁਆਰਾ ਸਾਹਿਬ ਮਨਾਉਂਦੇ ਹਨ। ਸੋ ਹੌਲੀ ਲੋਕ ਜਿਹੜੇ ਹਨ ਬਾਹਰ ਨਿਕਲਣ ਲੱਗ ਪਏ ਹਨ, ਸੋ ਮੁੰਡੇ ਦੇ ਜਨਮ ਦੀ ਲੱਖ ਲੱਖ ਵਧਾਈ ਹੋਵੇ। ਬੜੀ ਖੁਸ਼ੀ ਹੁੰਦੀ ਹੈ ਜਦੋਂ ਬੇਟਾ ਫਾਦਰ ਅਤੇ ਨਾਲ ਨਾਲ ਗ੍ਰੈਂਡ ਫਾਦਰ ਪਹੁੰਚੇ ਹੁੰਦੇ ਹਨ। ਮਾਲਵਾ ਵੈਲਡਿੰਗ ਵਾਲੇ 180 ਐਡਵਾਂਸ ਬੁਲਵਰਡ 'ਤੇ ਹਨ। ਮਿਗ ਟਿਗ ਅਲੂਮੀਨੀਅਮ ਵੈਲਡਿੰਗ ਲੋੜ ਪੈ ਜਾਵੇ ਤਾਂ ਮਾਲਵਾ ਵੈਲਡਿੰਗ ਵਾਲੇ 180 ਐਡਵਾਂਸ ਬੁਲਵਰਡ 'ਤੇ ਹਨ। ਡੰਪ ਟਰੱਕ ਦਾ ਫਲੋਰ, ਡੀਜ਼ਲ ਟੈਂਕ ਰਿਪੇਅਰ, ਫੈਬਰੀਕੇਸ਼ਨ ਦਾ ਕੰਮ, ਕੋ ਬੰਪਰ ਬਿੰਗਾ ਹੋ ਗਿਆ, ਸਾਈਡ ਪੈਨਲ ਖਰਾਬ ਹੋ ਗਿਆ, ਰੂਫ ਲੀਕ ਕਰਦੀ ਆ। 905-453-6006 ਮਾਲਵਾ ਵੈਲਡਿੰਗ ਦਾ ਨੰਬਰ ਆ। ਅਤੇ ਡਰੀਮ ਬ੍ਰਿਗ ਟਰਾਂਸਪੋਰਟੇਸ਼ਨ ਮਨੂ ਸਰਾਏ ਜੀ 905-497-1515, ਅਮਨਜੀਤ ਸਿੰਘ ਜਾਂ ਕਮਲ ਨਾਲ ਗੱਲਬਾਤ ਕਰ ਲੈਣੀ ਆ। ਇਹਨਾਂ ਨੂੰ ਕਾਫੀ ਸਾਰੇ ਡਰਾਈਵਰ ਚਾਹੀਦੇ ਹਨ। ਪਲਾਨਟ ਫਾਈਨੈਂਸ਼ੀਅਲ 'ਤੇ ਗੌਰਵ ਕੁਮਾਰ ਜੀ 2355 ਡੈਰੀ ਰੋਡ 'ਤੇ ਹਨ। ਤੁਸੀਂ ਟਰੱਕ ਦਾ ਲੋਨ ਚਾਹੀਦਾ, ਤੁਸੀਂ ਲੈ ਸਕਦੇ ਟਰੱਕ ਟ੍ਰੇਲਰ ਦਾ ਜਾਂ ਫਰਨੀਚਰ ਦਾ ਕੋਈ ਵੀ ਆਈਟਮ ਦਾ ਲੋਨ ਜਿਹੜਾ ਲੈ ਕੇ ਦੇ ਸਕਦੇ ਹਨ, ਲੈ ਕੇ ਦਿੰਦੇ ਹਨ। ਆਫਿਸ ਵਿੱਚ ਐਕਸਪੈਂਸ਼ਨ ਕਰਨੀ ਹੋਵੇ ਜਾਂ ਆਫਿਸ ਵਿੱਚ ਮਸ਼ੀਨਾਂ ਚਾਹੀਦੀਆਂ ਜਾਂ ਤੁਹਾਨੂੰ ਟਰੱਕ ਜਾਂ ਟ੍ਰੇਲਰ ਵਾਸਤੇ ਲੋਨ ਚਾਹੀਦਾ, ਪਲਾਨਟ ਫਾਈਨੈਂਸ਼ੀਅਲ 'ਤੇ ਗੌਰਵ ਕੁਮਾਰ ਜੀ 905-678-0111। ਅਤੇ ਸੀਰੀਅਲ ਇਮੀਗ੍ਰੇਸ਼ਨ ਵਾਲੇ ਪ੍ਰੋਬਲਮ ਅਤੇ ਸਟੀਲ 'ਤੇ ਹਨ ਕਾਫੀ ਲੰਬੇ ਸਮੇਂ ਤੋਂ। ਕਿਸੇ ਨੂੰ ਪੱਕਾ ਕਰਨਾ ਹੋਵੇ ਇਮੀਗ੍ਰੇਸ਼ਨ ਦੇ ਹਰ ਮਸਲੇ ਦਾ ਹੱਲ, ਗੁਰਪ੍ਰੀਤ ਖਹਿਰਾ ਸਾਹਿਬ ਨਾਲ ਗੱਲਬਾਤ ਕਰ ਲੈਣੀ ਹੈ। 905-670-4444 'ਤੇ ਬਹੁਤ ਲੰਬੇ ਸਮੇਂ ਤੋਂ ਇਮੀਗ੍ਰੇਸ਼ਨ ਦੀਆਂ ਸੇਵਾਵਾਂ ਪੇਸ਼ ਕਰਦੇ ਹਨ। ਦਫ਼ਤਰ ਵੀ ਹੈਗਾ ਕਿਤੇ ਟਿਮ ਹੋਟ 'ਤੇ ਜਾਂ ਹੋਰ ਕਿਤੇ ਕੌਫੀ ਸ਼ੋਪ 'ਤੇ ਜਾ ਕੇ ਮੀਟਿੰਗਸ ਨਹੀਂ ਕਰਦੇ, ਦਫ਼ਤਰ ਵਿੱਚ ਹੀ ਤੁਸੀਂ ਪਹੁੰਚ ਸਕਦੇ ਹੋ, ਜ਼ੂਮ ਮੀਟਿੰਗ ਕਰ ਸਕਦੇ ਹੋ। ਕੋਈ ਵੀ ਪ੍ਰੋਬਲਮ ਆ ਗਈ ਹੈ ਇਮੀਗ੍ਰੇਸ਼ਨ ਦੇ ਕੇਸ ਦੇ ਵਿੱਚ ਤਾਂ ਗੁਰਪ੍ਰੀਤ ਖਹਿਰਾ ਸਾਹਿਬ ਦਾ ਨੰਬਰ 905-670-4444। ਬੜੀ ਜਲਦੀ ਆਪਾਂ ਜਸਵਿੰਦਰ ਯਾਦ ਨੂੰ ਵੀ ਲੈ ਕੇ ਆਉਣਾ। ਪਹਿਲਾਂ ਦੱਸ ਦੇਵਾਂ ਸਟਾਰਗੇਟ ਲੋਜੈਸਟਿਕ ਵਾਲੇ ਪ੍ਰੋਗਰਾਮ ਸਪੋਂਸਰ ਕਰਦੇ ਆ, ਗਲਾਟ ਸਹੋਤਾ, ਹੈਪੀ ਸਹੋਤਾ ਸਰਜੀ ਅਤੇ ਨਾਲ ਨਾਲ ਦਵਿੰਦਰ ਸਹੋਤਾ ਜੀ। 905-564-9992 ਫੋਨ ਨੰਬਰ, ਇਹਨਾਂ ਨੂੰ ਡਰਾਈਵਰ ਚਾਹੀਦੇ ਹਨ ਜੇ ਤੁਸੀਂ ਕੰਮ ਕਰਨਾ ਚਾਹੁੰਦੇ ਸਟਾਰਗੇਟ ਲੋਜੈਸਟਿਕ ਨਾਲ, ਤਾਂ ਗਲਾਟ ਸਹੋਤਾ ਨਾਲ ਗੱਲਬਾਤ ਤੁਸੀਂ ਕਰ ਲੈਣੀ ਆ। ਕਬੱਡੀ ਦਾ ਸੀਜ਼ਨ ਸ਼ੁਰੂ ਹੋ ਜਾਵੇਗਾ, ਮੈਚਿਸ ਹੋਣਗੇ, ਕਦੋਂ ਸ਼ੁਰੂ ਹੁੰਦੇ ਤੁਹਾਨੂੰ ਜਾਣਕਾਰੀ ਆਉਣ ਵਾਲੇ ਦਿਨਾਂ ਵਿੱਚ ਦੇ ਦੇਵਾਂਗੇ। ਹਰਪ੍ਰੀਤ ਢਿੱਲੋਂ ਸਾਹਿਬ ਬ੍ਰੋਕਰ ਹਨ, ਰੀਮਕਸ ਰਿਐਲਟੀ ਸਰਵਿਸ ਨਾਲ ਕੰਮ ਕਰਦੇ, ਸੇਲਸ ਪਰਸਨ 416-268-67 'ਤੇ ਇਹਨਾਂ 'ਤੇ ਗੱਲਬਾਤ ਕਰ ਲੈਣੀ ਆ। ਖਬਰਾਂ ਬਹੁਤ ਸਾਰੀਆਂ ਹਨ, ਇੱਕ ਖਬਰ ਇਨਫੋਰਮੇਸ਼ਨ ਹੈ ਐਸ਼ਲੀ, ਬੱਚੇ ਨੂੰ ਸੌਕਰ ਵਿੱਚ ਰਜਿਸਟਰ ਕਰਨਾ ਚਾਹੁੰਦੇ ਹੋ ਤਾਂ ਸਿੱਖ ਸਪੋਰਟਸ ਕਲੱਬ ਵਾਲਿਆਂ ਨਾਲ ਸੰਪਰਕ ਕਰਨਾ। ਬੱਚੇ ਨੂੰ ਸੌਕਰ ਵਿੱਚ ਰਜਿਸਟਰ ਕਰ ਸਕਦੇ, ਰਜਿਸਟ੍ਰੇਸ਼ਨ ਪਹਿਲਾਂ ਕਰਨੀ ਪੈਂਦੀ ਹੈ, ਸਿੱਖ ਸਪੋਰਟਸ ਕਲੱਬ .com। ਆਲੂਆਂ ਦੀ ਸ਼ਿਪਮੈਂਟ ਰੋਕੀ ਗਈ ਸੀਗੀ, ਪ੍ਰਿੰਸ ਐਡਵਰਡ ਆਈਲੈਂਡ ਵਿੱਚ ਆਲੂ ਬੜੇ ਹੁੰਦੇ ਆ, ਕੋਈ ਜ਼ਮੀਨ ਬੜੀ ਸੌਫਟ ਆ ਅਤੇ ਵਧੀਆ ਹੈਗੀ ਆ। ਆਲੂ ਜਦੋਂ ਗਰੋ ਹੁੰਦੇ ਆ ਸ਼ਿਪ ਕੀਤੇ ਜਾਂਦੇ ਆ ਦੁਨੀਆ ਭਰ ਦੇ ਵਿੱਚ, ਸਪੈਸ਼ਲੀ ਅਮੈਰੀਕਾ ਦੇ ਵਿੱਚ ਬੰਦ ਕੀਤੇ ਗਏ ਸਨ ਕਿਉਂਕਿ ਇਹਨਾਂ ਦੇ ਵਿੱਚ ਇੱਕ ਵਾਇਰਸ ਆ ਗਿਆ ਸੀਗਾ, ਅਤੇ ਆਫਟਰ 4 ਮੰਥਸ ਆਫ ਬੈਨਿੰਗ ਅਤੇ ਹੁਣ ਬੈਨ ਲਿਫਟ ਕਰ ਦਿੱਤਾ ਹੈ, ਆਲੂ ਮੁੜ ਕੇ ਸ਼ਿਪ ਹੋ ਜਾਣਗੇ ਅਮੈਰੀਕਾ ਵੱਲ ਨੂੰ। ਫੂਡ ਇੰਡਸਟਰੀ ਜਿਹੜੀ ਹੈਗੀ ਨਾ ਬੜੀ ਸਖਤ ਹੈਗੀ ਆ, ਹੋਣੀ ਵੀ ਚਾਹੀਦੀ ਹੈ। ਜਿਹੜਾ ਸਮਾਨ ਤੁਹਾਡੇ ਢਿੱਡ ਵਿੱਚ ਜਾਣਾ ਸਾਫ਼ ਸੁਥਰਾ ਹੋਣਾ ਚਾਹੀਦਾ ਹੈ, ਜਦੋਂ ਕੋਲ ਮੁਸ਼ਕਿਲ ਆ ਜਾਂਦੀ ਹੈ ਅਤੇ ਰਾਈਟ ਵੇ ਰੋਕ ਲਾ ਦਿੰਦੇ ਹਨ। ਇਹ ਤਾਂ ਹੀ ਕਹਿੰਦੇ ਵੀ ਜਿਹੜੀਆਂ ਮੇਡ ਇਨ ਅਮੈਰੀਕਾ ਮੇਡ ਇਨ ਕੈਨੇਡਾ ਜਿਹੜਾ ਚੀਜ਼ਾਂ ਹੁੰਦੀਆਂ ਵਧੀਆ ਹੁੰਦੀਆਂ, ਵੈਲ ਇੰਸਪੈਕਟਡ ਹੁੰਦੀਆਂ ਹਨ। ਅਤੇ ਇਹ ਹੁਣ ਸ਼ੁਭਮਿਟ ਜਿਹੜੇ ਆਲੂ ਹੁਣ ਮੁੜ ਕੇ ਦੁਬਾਰਾ ਸ਼ਿਪ ਹੋਣ ਲੱਗ ਪੈਣੇ ਆ ਅਮੈਰੀਕਾ ਦੇ ਵਿੱਚ। ਪਿਛਲੇ ਹਫ਼ਤੇ ਇੱਕ ਔਰਤ ਦੀ ਮੌਤ ਹੋ ਗਈ ਸੀ, ਮਰਡਰ ਕੀਤਾ ਗਿਆ ਸੀ, ਪੁਲਿਸ ਲੱਭ ਰਹੀ ਸੀ, ਇਨਵੈਸਟੀਗੇਟ ਕਰ ਰਹੀ ਸੀ, ਅਤੇ ਉਸ ਔਰਤ ਦਾ ਮੁੰਡਾ ਵੀ ਗੁਆਚਿਆ ਹੋਇਆ ਸੀ, ਲੱਭ ਨਹੀਂ ਰਿਹਾ ਸੀਗਾ, ਪਰ ਹੁਣ ਲੱਭ ਲਿਆ ਅਤੇ ਉਹਨੂੰ ਚਾਰਜ ਕੀਤਾ ਗਿਆ, ਸੈਕੰਡਰੀ ਮਰਡਰ ਦੇ ਵਿੱਚ ਅਰੈਸਟ ਕੀਤਾ ਗਿਆ ਅਤੇ ਉਹਨੂੰ ਚਾਰਜਸ ਲੱਗਣਗੇ। 20 ਸਾਲ ਉਹਦਾ ਮੁੰਡਾ ਸੀਗਾ ਜਿਹਨੂੰ ਅਰੈਸਟ ਕੀਤਾ ਗਿਆ ਟੋਰਾਂਟੋ ਪੁਲਿਸ ਵੱਲੋਂ। ਬਹੁਤ ਸਾਰੀਆਂ ਹੋਰ ਖਬਰਾਂ ਤੁਹਾਡੇ ਵਾਸਤੇ ਲੈ ਕੇ ਆਵਾਂਗੇ। ਜਸਵਿੰਦਰ ਯਾਹ ਜੀ ਪਹੁੰਚ ਗਏ ਹਨ ਖਬਰਾਂ ਲੈ ਕੇ, ਉਹਨਾਂ ਨੂੰ ਵੀ ਆਪਾਂ ਗੱਲਬਾਤ ਕਰਦੇ ਹਾਂ। ਜਸਵਿੰਦਰ ਜੀ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਵਿੱਚ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵੀਕਐਂਡ ਤੋਂ ਬਾਅਦ ਮੁੜ ਕੇ ਫਿਰ ਵੀਕਐਂਡ ਰਿਪੋਰਟ ਬੜੀ ਵਧੀਆ ਰਹੀ, ਸਾਰੇ ਹਫ਼ਤੇ ਭਰ ਦੀਆਂ ਖਬਰਾਂ ਤੁਹਾਨੂੰ ਦੱਸ ਦੇ ਰਹੀ ਹਨ। ਵੀਕਐਂਡ ਦੇ ਉੱਪਰ ਤੁਸੀਂ ਪੂਰਾ 2 ਘੰਟੇ ਦਾ ਪ੍ਰੋਗਰਾਮ ਦੇਖਦੇ ਹੋ ਅਤੇ 24 ਘੰਟੇ 7 ਦਿਨ ਪ੍ਰੋਗਰਾਮ ਚੱਲਦੇ ਹਨ, ਜਿਸੇ 770 AM ਡਾਲ 'ਤੇ ਪ੍ਰੋਗਰਾਮ ਸੁਣ ਰਹੇ ਹੋ, ਉਸੇ ਨਾਲ ਦੇ ਨਾਲ CKMS 102.7 FM ਦੇ ਪ੍ਰੋਗਰਾਮ ਸੁਣਦੇ ਹੋ। ਜਸਵਿੰਦਰ ਜੀ, ਕੀ ਕੁਝ ਹੋ ਰਿਹਾ ਦੁਨੀਆ ਭਰ ਦੇ ਵਿੱਚ, ਸਪੈਸ਼ਲੀ ਪੰਜਾਬ ਦੇ ਵਿੱਚ ਮੇਨ ਹੈੱਡਲਾਈਨਸ, ਫਿਰ ਆਪਾਂ 1 by 1 ਹਰ ਇੱਕ 'ਤੇ ਖੋਜ ਕਰਾਂਗੇ।
ਬਿਲਕੁਲ ਜੀ, ਪੰਜਾਬ ਦੇ ਵਿੱਚ ਚਾਹੇ ਵੀਕਐਂਡ ਦੇ ਉੱਤੇ ਅਸੀਂ ਰਿਪੋਰਟ ਦੇ ਦਿੱਤੀ ਸੀ, ਪਰ ਪੰਜਾਬ ਦੀ ਸਿਆਸਤ ਜਾਂ ਕਹਿ ਲਓ ਕਿ ਪੰਜਾਬ ਦੇ ਵਿੱਚ ਖਬਰਾਂ ਜਿਹੜੀਆਂ ਹੈਗੀਆਂ ਉਹ ਬਹੁਤ ਤੇਜ਼ੀ ਦੇ ਨਾਲ ਬਣਦੀਆਂ ਨੇ। ਜੇਕਰ ਅਸੀਂ ਘੰਟੇ ਘੰਟੇ ਬਾਅਦ ਵੀ ਪੰਜਾਬ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰੀਏ ਤਾਂ ਵੀ ਬੜੀ ਫਰਾਗ ਦਿੱਲੀ ਹੈ ਪੰਜਾਬ ਦੇ ਲੀਡਰਾਂ ਵਿੱਚ, ਪੰਜਾਬ ਦੇ ਲੋਕਾਂ ਦੇ ਵਿੱਚ, ਕਿ ਖਬਰਾਂ ਵਾਲੇ ਪਾਸਿਓਂ ਜਿਹੜਾ ਮੀਡੀਆ ਹੈ ਉਹ ਪੂਰੇ ਤਰੀਕੇ ਨਾਲ ਬਾਗੋ ਬਾਗ ਰਹਿੰਦਾ ਹੈ। ਪੰਜਾਬ ਦੇ ਵਿੱਚ ਖਬਰਾਂ ਦਾ ਇੱਕ ਤਰੀਕੇ ਦਾ ਭੰਡਾਰ ਹੁੰਦਾ ਹੈ। ਪਰ ਅੱਜ ਅਸੀਂ ਜਿਹੜੀ ਸ਼ੁਰੂਆਤ ਕਰਾਂਗੇ ਉਹ ਅਸੀਂ ਆਪਣੇ ਗੁਆਂਢੀ ਮੁਲਕ ਪਾਕਿਸਤਾਨ ਦੇ ਵਿੱਚ ਜੋ ਸਰਕਾਰ ਡਿੱਗੀ ਹੈ ਉਹਦੀ ਥੋੜ੍ਹੀ ਜਿਹੀ ਗੱਲਬਾਤ ਕਰਾਂਗੇ, ਫਿਰ ਸਮਾਰਟ ਸਕੀਮਾਂ ਜੋ ਕੇਂਦਰ ਨੇ ਇੱਕ ਸਕੰਜਾ ਪੰਜਾਬ ਦੇ ਉੱਤੇ ਹੋਰ ਕੱਸਿਆ ਉਹਦੀ ਗੱਲ ਕਰਾਂਗੇ। ਤੁਸੀਂ ਕਹੋਗੇ ਕਿ ਮੈਂ ਹਣੀ ਗੱਲ ਕਰਨੀ ਭੁੱਲ ਗਿਆ, ਅੱਜ ਆਪਾਂ ਚੰਨੀ ਦੇ ਭਾਣਜੇ ਦਾ ਦੁੱਖ ਸੁੱਖ ਵੀ ਜ਼ਰੂਰ ਕਰਨਾ ਹੈ ਕਿ ਉਹਨਾਂ ਦੀ ਹੁਣ ਅੱਗੇ ਜਾ ਕੇ ਕੀ ਕੁਝ ਬਣੀ ਜਾਂਦਾ ਹੈ, ਤੇ ਗੱਲ ਅਸੀਂ ਲੰਬੀ ਦੇ ਧਰਨੇ ਦੀ ਵੀ ਕਰਾਂਗੇ ਕਿ ਲੰਬੀ ਦੇ ਧਰਨੇ ਦੇ ਵਿੱਚ ਜੋ ਲਾਠੀ ਚਾਰਜ ਹੋਇਆ ਸੀ ਉਹ ਇੱਕ ਵਾਰੀ ਬਹੁਤ ਵੱਡੇ ਧਰਨੇ ਦਾ ਰੂਪ ਹੌਲੀ ਹੌਲੀ ਧਾਰੀ ਜਾਂਦਾ ਹੈ। ਪੰਜਾਬ ਨੂੰ ਖਾਲਿਆ ਤਾਂ ਸੁਣਦੇ ਹੁੰਦੇ ਸੀ ਲੀਡਰਾਂ ਨੇ, ਕਹਿੰਦੇ ਪਰ ਹੁਣ ਜਿਹੜੀਆਂ ਕੋਠੀਆਂ ਇਹਨਾਂ ਨੂੰ ਮਿਲੀਆਂ ਸੀ, ਖਾਸ ਕਰਕੇ ਸਰਦਾਰ ਮਨਪ੍ਰੀਤ ਸਿੰਘ ਬਾਦਲ ਨੂੰ ਤੇ ਦੂਸਰੇ ਪਾਸੇ ਗੁਰਪ੍ਰੀਤ ਸਿੰਘ ਕਾਂਗੜ ਨੂੰ, ਇੱਕ ਬਿਜਲੀ ਮੰਤਰੀ ਸੀ ਇੱਕ ਖਜ਼ਾਨਾ ਮੰਤਰੀ ਸੀ। ਹੁਣ ਇਹਨਾਂ ਦੀਆਂ ਕੋਠੀਆਂ ਦੇ ਵਿੱਚ ਜਦੋਂ ਨਵੇਂ ਵਿਧਾਇਕ ਆਏ ਆ ਉਹ ਕਹਿੰਦੇ ਸਮਾਨ ਹੀ ਹੈ ਨੀ ਗਾ ਜੀ, ਇਹ ਤਾਂ ਸਮਾਨ ਹੀ ਲੈ ਗਏ ਨਾਲ, ਪੱਖੇ ਫਰਿੱਜ ਕੀ ਕੁਝ ਲੈ ਗਏ, ਤੇ ਉਹਦਾ ਕੀ ਜਵਾਬ ਦਿੰਦੇ ਨੇ ਇਹ ਸਰਕਾਰੀ ਰਿਹਾਇਸ਼ ਵਿੱਚੋਂ ਜਿਹੜਾ ਇਹਨਾਂ ਨੇ ਸ਼ਿਫਟ ਕੀਤਾ। ਗੱਲ ਇਹਦੀ ਵੀ ਕਰਨੀ ਹੈ ਵੀ ਕਿਹਨੇ ਕੀ ਕੁਝ ਲੈ ਗਏ ਨੇ ਤੇ ਕੀ ਦੱਸਿਆ ਵੀ ਅਸੀਂ ਕਿਉਂ ਲੈ ਕੇ ਗਏ ਹਾਂ ਜਾਂ ਲੈ ਕੇ ਵੀ ਗਏ ਹਾਂ ਜਾਂ ਨਹੀਂ ਲੈ ਕੇ ਗਏ, ਇਹ ਵੀ ਬਹੁਤ ਇੱਕ ਵੱਡੀ ਗੱਲ ਹੈ। ਇਸ ਤੋਂ ਅੱਗੇ ਕਹਿੰਦੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਾਕੀ ਟੋਕੀ ਵੰਡਤੀਆਂ ਨੇ, ਜਿੰਨੇ ਵੀ ਉਹਨਾਂ ਦੇ ਸੇਵਾਦਾਰ ਹੈ ਤੇ ਕਿੱਥੇ ਕਿੱਥੇ ਵਾਕੀ ਟੋਕੀ ਦਿੱਤੀਆਂ ਨੇ, ਗੱਲ ਉਹਦੀ ਵੀ ਕਰਨੀ ਹੈ। ਖੈਰ ਮੈਂ ਬਹੁਤ ਲੰਮਾ ਵੇਰਵਾ ਨਹੀਂ ਲੈ ਕੇ ਜਾਂਦਾ, ਇੱਕ ਇੱਕ ਕਰਕੇ ਤਮਾਮ ਖਬਰਾਂ ਆਪਾਂ ਡਿਸਕਸ ਕਰਦੇ ਚੱਲਾਂਗੇ। ਜੀ
ਜੇ ਨਾ ਇਹਨਾਂ ਦੇ ਦਫ਼ਤਰ ਵੀ ਹੁੰਦੇ ਨਾ ਮੋਬਾਈਲ ਤੇ, ਇਹਨਾਂ ਨੇ ਉਹ ਵੀ ਟੋ ਕਰਕੇ ਲੈ ਜਾਣੇ ਸੀਗੇ। ਸੋ ਛੱਡਿਆ ਕੱਖ ਨਹੀਂ, ਲਓ ਜੀ ਗਰੀਬ ਹਨ, ਕਰੋੜਾਂ ਦੇ ਕਮਾਏ ਹਨ ਘਪਲੇ ਦੇ ਵਿੱਚ ਕਈਆਂ ਨੇ, ਪਰ ਫਿਰ ਵੀ ਗਰੀਬ ਹਨ। ਜਦੋਂ ਘਰ ਲੈ ਕੇ ਗਏ ਸੀ ਕਿਹੜੀ ਕੁਰਸੀ ਦੇ ਕਿੱਦਾਂ ਬੈਠਣਗੇ, ਕਿਆ ਬਾਤ ਆ ਇੰਡੀਆ ਦੀ, ਪੰਜਾਬ ਦੀ। ਗੱਲਾਂ ਬਾਤਾਂ ਕਰਦੇ ਆ 770 AM ਡਾਲ ਤੇ, ਤੁਸੀਂ ਸੁਣ ਰਹੇ ਹੋ ਵਿਰਾਸਤ ਰੇਡੀਓ। ਸਟੂਡੀਓ ਨੰਬਰ ਹੁੰਦਾ 416-837-1515 ਦੇ ਕਾਲ ਕਰ ਸਕਦੇ। ਲਓ ਜੀ ਪਹਿਲੀ ਖਬਰ ਵੱਲ ਚੱਲਦੇ ਆ ਜਸਵਿੰਦਰ ਜੀ। ਪਾਕਿਸਤਾਨ ਦੀ ਕੌਮੀ ਅਸੈਂਬਲੀ ਕਹਿੰਦੇ ਭੰਗ ਹੋ ਗਈ ਆ ਹੁਣ
ਜੀ। ਪਾਕਿਸਤਾਨ ਦਾ ਇੱਕ ਸਿਆਸਤ ਦਾ ਇਤਿਹਾਸ ਰਿਹਾ, ਉਹ ਇਤਿਹਾਸ ਇੱਕ ਗੱਲ ਕਹਿੰਦਾ ਹੈ, ਅਸੀਂ ਮੈਡਮ ਭੁੱਟੋ ਨੂੰ ਵੀ ਦੇਖਿਆ, ਅਸੀਂ ਮੁਸ਼ਰਫ ਨੂੰ ਵੀ ਦੇਖਿਆ, ਅਸੀਂ ਨਵਾਬ ਸ਼ਰੀਫ ਨੂੰ ਵੀ ਵੇਖਿਆ, ਅਸੀਂ ਇਮਰਾਨ ਖਾਨ ਨੂੰ ਵੀ ਵੇਖੀ ਜਾਂਦੇ ਹਾਂ, ਤੇ ਅਸੀਂ ਓਪੋਜਿਟ ਵਿੱਚ ਬੈਠੇ ਹੋਏ ਸ਼ਾਹ ਸਾਹਿਬ ਨੂੰ ਵੀ ਵੇਖੀ ਜਾਂਦੇ ਹਾਂ। ਪਾਕਿਸਤਾਨ ਦੀ ਸਿਆਸਤ ਉੱਤੇ ਜਿੰਨਾ ਕੁ ਮੈਂ ਪੜ੍ਹਿਆ, ਜਿੰਨਾ ਕੁ ਮੈਂ ਵਾਚਿਆ, ਉਹਦੇ ਵਿੱਚ ਬਹੁਤ ਕੁਝ ਏਦਾਂ ਦਾ ਵਾਪਰਿਆ ਕਿ ਪਾਕਿਸਤਾਨ ਦੀਆਂ ਬਹੁਤੀਆਂ, ਮੈਂ ਬਹੁਤੀਆਂ ਸ਼ਬਦ ਵਰਤਦਾ, ਪਾਕਿਸਤਾਨ ਦੀਆਂ ਬਹੁਤੀਆਂ ਸਰਕਾਰਾਂ ਨੇ ਆਪਣੇ 5 ਸਾਲ ਨਹੀਂ ਪੂਰੇ ਕੀਤੇ, ਉਹਨਾਂ ਨੂੰ ਪਹਿਲਾਂ ਹੀ ਡੇਗ ਦਿੱਤਾ ਗਿਆ, ਜਾਂ ਉਹ ਆਪਣੇ ਕਿਸੇ ਐਡੇ ਵੱਡੇ ਘਪਲੇ ਵਿੱਚ ਫਸ ਗਈਆਂ ਕਿ ਉਹਨਾਂ ਨੂੰ ਡਿੱਗਣਾ ਹੀ ਪੈ ਗਿਆ। ਡੇਗ ਦਿੱਤਾ ਗਿਆ ਸ਼ਬਦ ਮੈਂ ਕਿਉਂ ਵਰਤਿਆ, ਪਾਕਿਸਤਾਨ ਦੀ ਸਿਆਸਤ ਦੇ ਵਿੱਚ ਫੌਜ ਦਾ ਦਬਦਬਾ ਬਹੁਤ ਭੈੜਾ ਹੈ। ਜੇਕਰ ਫੌਜ ਦੇ ਹਿਸਾਬ ਦੇ ਨਾਲ ਉੱਥੋਂ ਦੀ ਸਿਆਸਤ ਗਿੜਦੀ ਹੈ ਤਾਂ ਗਿੜਦੀ ਰਹਿੰਦੀ ਹੈ, ਨਹੀਂ ਫਿਰ ਗਿੜ ਨੂੰ ਹਟਾ ਦਿੱਤੀ ਜਾਂਦੀ ਹੈ। ਇਹ ਹੈ ਉੱਥੋਂ ਦੇ ਫੌਜ ਦਾ ਸਿਆਸਤ ਉੱਤੇ ਦਬਦਬਾ। ਸਿਆਸੀ ਲੀਡਰ ਕੋਈ ਬਿੱਲ ਲੈ ਕੇ ਆਉਂਦਾ ਹੈ, ਸਿਆਸੀ ਲੀਡਰ ਕਿਸੇ ਤਰੀਕੇ ਤੋਂ ਕੋਈ ਫੈਸਲਾ ਕਰਦਾ ਹੈ ਤਾਂ ਸਿਆਸੀ ਮਾਹਰ ਕਹਿੰਦੇ ਨੇ ਕਿ ਉਹ ਫੌਜ ਤੋਂ ਬੜਾ ਪ੍ਰਭਾਵਿਤ ਹੁੰਦਾ ਹੈ। ਅਸੀਂ ਪਿਛਲੇ ਦਿਨਾਂ ਵਿੱਚ ਗੱਲ ਕੀਤੀ ਸੀ ਜਦੋਂ ਬਾਬੇ ਨਾਨਕ ਦੇ ਘਰ ਨੂੰ ਲਾਂਘਾ ਖੁੱਲਿਆ ਸੀ ਤਾਂ ਉਹਨਾਂ ਦੇ ਜਿਹੜੇ ਫੌਜ ਦੇ ਮੁਖੀ ਸੀ ਬਾਜਵਾ ਸਾਹਿਬ, ਜਿਨ੍ਹਾਂ ਨੇ ਇੱਕ ਜੱਫੀ ਪਾਈ ਸੀ ਨਵਜੋਤ ਸਿੱਧੂ ਨੂੰ, ਉਹ ਬੜੀ ਚਰਚਾ ਦੇ ਵਿੱਚ ਰਹੀ ਸੀ ਕਿਉਂਕਿ ਉਹਨਾਂ ਦੇ ਫੌਜ ਦੇ ਮੁਖੀ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਜੱਫੀ ਪਾ ਕੇ ਕਿ ਤੁਹਾਨੂੰ ਲਾਂਘਾ ਦੇ ਦਿਆਂਗੇ, ਤੁਹਾਨੂੰ ਕੋਰੀਡੋਰ ਦੇ ਦਿਆਂਗੇ। ਦੇਖੋ ਫੈਸਲਾ ਉਹ ਉੱਥੋਂ ਦੇ ਪ੍ਰਧਾਨ ਮੰਤਰੀ ਨੇ ਕਰਨਾ ਹੈ, ਪਰ ਉਸ ਤੋਂ ਪਹਿਲਾਂ ਹੀ ਕਹਿ ਦੇਣਾ ਫੌਜ ਦੇ ਮੁਖੀ ਨੇ ਜੱਫੀ ਪਾ ਕੇ ਹੱਥ ਮਿਲਾ ਕੇ ਕਹਿ ਦੇਣਾ ਕਿ ਤੁਹਾਨੂੰ ਕੋਰੀਡੋਰ ਮਿਲ ਜੂਗਾ। ਫਿਰ ਤੁਸੀਂ ਕੀ ਕਹੋਗੇ, ਫੈਸਲੇ ਫੌਜ 'ਚੋਂ ਆਉਂਦੇ ਆ ਜਾਂ ਫੈਸਲੇ ਸਿਆਸਤ 'ਚੋਂ ਲੋਕਾਂ ਦੇ ਲੀਡਰਾਂ 'ਚੋਂ ਨਿਕਲ ਕੇ ਆਉਂਦੇ ਆ? ਇਹ ਮੈਂ ਤੁਹਾਨੂੰ ਸਬੂਤ ਦੇ ਤੌਰ 'ਤੇ ਗੱਲ ਕਹੀ ਹੈ ਵੀ ਕਿਤੇ ਤੁਸੀਂ ਇਹ ਨਾ ਸੋਚੋ ਕਿ ਫੌਜ ਕਿਵੇਂ ਇੰਟਰਫੇਅਰ ਕਰਦੀ ਹੈ। ਮੁਸ਼ਰਫ ਸਾਹਿਬ ਨੇ ਜਿਸ ਤਰੀਕੇ ਦੇ ਨਾਲ ਸਾਰੀ ਦੀ ਸਾਰੀ ਗੇਮ ਬਦਲ ਕੇ ਬਹੁਤ ਚਿਰ ਪਾਕਿਸਤਾਨ ਨੂੰ ਫੌਜ ਦੇ ਹਵਾਲੇ ਕਰੀ ਰੱਖਿਆ, ਅਸੀਂ ਵੀ ਜਾਣਦੇ ਹੋ, ਤੁਸੀਂ ਵੀ ਜਾਣਦੇ ਹੋ, ਪਾਕਿਸਤਾਨ ਦੇ ਵਿੱਚ ਲੋਕਤੰਤਰ ਨੂੰ ਕੱਠਪੁਤਲੀ ਦੇ ਤੌਰ ਤੇ ਵਰਤਿਆ ਜਾਂਦਾ ਹੈ ਸਿਆਸੀ ਲੀਡਰਾਂ ਦੀ ਪਾਵਰ ਦੇ ਰੂਪ ਵਿੱਚ। ਵੈਸੇ ਤਾਂ ਮੈਂ ਭਾਰਤ ਵਿੱਚ ਵੀ ਲੋਕਤੰਤਰ ਦੀ ਬਹੁਤ ਸੋਹਣੀ ਤਸਵੀਰ ਵੇਖ ਨਹੀਂ ਰਿਹਾ ਇਹਨਾਂ ਦਿਨਾਂ ਦੇ ਵਿੱਚ, ਹੌਲੀ ਹੌਲੀ ਗ੍ਰਾਫ ਸਾਡਾ ਵੀ ਥੱਲੇ ਆਇਆ, ਪਰ ਸਾਡੇ ਇੱਕ ਸ਼ੁਭ ਸੂਚਨਾ ਇਹ ਹੈ ਕਿ ਅਸੀਂ ਫੌਜ ਤੋਂ ਪ੍ਰਭਾਵਿਤ ਨਹੀਂ, ਸਾਡੀ ਜਿਹੜਾ ਲੋਕਤੰਤਰ ਹੈ ਫੌਜ ਦੇ ਹੱਥਾਂ ਦੀ ਕੱਠਪੁਤਲੀ ਨਹੀਂ। ਪਰ ਦੂਸਰੇ ਪਾਸੇ ਪਾਕਿਸਤਾਨ ਵਾਲੇ ਵੀਰ ਮੈਨੂੰ ਮਾਫ ਕਰਨ, ਪਾਕਿਸਤਾਨ ਦੀ ਸਿਆਸਤ ਦੇ ਵਿੱਚ ਇਸ ਤਰੀਕੇ ਨਾਲ ਹੁੰਦਾ ਹੈ। ਹੁਣ ਪਿਛਲੇ ਦਿਨੀ ਇੱਕ ਮਤਾ ਆਇਆ ਸੀ ਜਦੋਂ ਉਹਨਾਂ ਨੇ ਇਮਰਾਨ ਖਾਨ ਨੂੰ ਕਿਹਾ ਸੀ ਕਿ ਤੁਸੀਂ ਆਪਣਾ ਬਹੁਮਤ ਜਿਹੜਾ ਸਾਡੇ ਸਾਹਮਣੇ ਰੱਖੋ। 170 ਮੈਂਬਰ ਉਹਨਾਂ ਨੂੰ ਬਹੁਮਤ ਵਾਸਤੇ ਚਾਹੀਦੇ ਸੀ, ਤੇ ਅਫਸੋਸ ਦੀ ਗੱਲ ਹੈ ਕਿ ਉਹਨਾਂ ਦੇ ਆਪਣੇ ਜਿਹੜੇ 24 ਮੈਂਬਰ ਸੀ, 24 ਮੈਂਬਰ ਉਹ ਵੀ ਸਾਥ ਛੱਡ ਗਏ ਸੀ। ਕਹਿੰਦੇ ਇਮਰਾਨ ਖਾਨ ਘਰੋ ਘਰੀ ਵੀ ਗਏ ਕਿਉਂਕਿ 5 ਕੁ ਦਿਨਾਂ ਦਾ ਟਾਈਮ ਮਿਲਿਆ ਸੀ, ਉਸ ਤੋਂ ਬਾਅਦ ਜਿਹੜਾ ਮਤਾ ਸੀ ਉਹ ਆਪਾਂ ਕਹਿ ਦਈਏ ਕਿ ਅਸੈਂਬਲੀ ਦੇ ਵਿੱਚ ਪੇਸ਼ ਹੋਣਾ ਸੀ। ਘਰੋ ਘਰੀ ਵੀ ਗਏ, ਮਨਾਉਣ ਦੇ ਯਤਨ ਵੀ ਕੀਤੇ, ਪਰ ਗੱਲ ਨਹੀਂ ਬਣੀ। ਹੁਣ ਜਦੋਂ ਅਸੈਂਬਲੀ ਦੇ ਵਿੱਚ ਦੁਬਾਰੇ ਖੁੱਲਦਾ ਹੈ ਤਾਂ ਇਮਰਾਨ ਖਾਨ ਬੜੀ ਚਲਾਕੀ ਦੇ ਨਾਲ, ਬੜੇ ਤੇਜ਼ ਦਿਮਾਗ ਦੇ ਨਾਲ ਕੀ ਕਰਦੇ ਨੇ ਕਿ ਇੱਕ ਮਤਾ ਲੈ ਕੇ ਆਉਂਦੇ ਨੇ ਕਿ ਇਸ ਅਸੈਂਬਲੀ ਨੂੰ ਭੰਗ ਕਰ ਦਿੱਤਾ ਜਾਵੇ
ਜੀ,
ਭੰਗ ਕਰਕੇ ਤੇ ਨਾਲ ਦੀ ਨਾਲ 90 ਦਿਨਾਂ ਦਾ ਵਕਤ ਆ ਜਿਹੜਾ ਉਹ ਵੋਟਾਂ ਦੁਬਾਰੇ ਪੈਣਗੀਆਂ ਪਾਕਿਸਤਾਨ ਦੇ ਵਿੱਚ, 90 ਦਿਨਾਂ ਦਾ ਵਕਤ ਮਿਲ ਗਿਆ। ਭੰਗ ਕਰਾਉਂਦੇ ਨੇ ਅਸੈਂਬਲੀ ਤੇ ਨਾਲ ਦੀ ਨਾਲ ਹੀ ਉਹ ਲੋਕਾਂ ਨੂੰ ਸੰਬੋਧਿਤ ਹੁੰਦੇ ਨੇ ਮੀਡੀਆ ਦੇ ਉੱਤੇ, ਉਹ ਕਹਿੰਦੇ ਵੀ ਵੋਟਾਂ ਦੀ ਤਿਆਰੀ ਕਰ ਲਓ, 90 ਦਿਨਾਂ ਤੱਕ ਦੁਬਾਰੇ ਵੋਟਾਂ ਆ ਗਈਆਂ ਨੇ। ਚਾਹੇ ਤਾਂ ਸਾਰਾ ਏਸ਼ੀਆ ਹੀ, ਪਰ ਸਾਡੇ ਕੁਝ ਕੁ ਮੁਲਕ ਇੱਦਾਂ ਦੇ ਨੇ ਜਿਹੜੇ ਆਰਥਿਕ ਤੰਗੀਆਂ ਦੇ ਵਿੱਚ ਦੀ ਗੁਜ਼ਰ ਰਹੇ ਨੇ, ਉਹਨਾਂ ਉੱਤੇ ਵੋਟਾਂ ਦਾ ਬੋਝ ਦੁਬਾਰੇ ਪੈਂਦਾ। ਅਸੀਂ ਜਾਣਦੇ ਹਾਂ ਪਾਕਿਸਤਾਨ ਦੇ ਵਿੱਚ ਆਵਾਮ ਦਾ ਕਿਸ ਤਰੀਕੇ ਦੇ ਹਾਲਾਤ ਨੇ। ਕੱਲ ਪਰਸੋਂ ਅਸੀਂ ਸ਼੍ਰੀਲੰਕਾ ਦੇ ਖਾਦ ਖੁਰਾਕਾਂ ਦੀ ਵੀ ਤੁਹਾਡੇ ਨਾਲ ਸਾਂਝ ਪਾਈ ਸੀ, ਹਾਲਾਤ ਕੁਝ ਇੱਦਾਂ ਦੇ ਨੇ। ਚੀਨ ਅਮਰੀਕਾ ਕਿਸ ਤਰੀਕੇ ਦੇ ਨਾਲ ਡੋਮੀਨੇਟ ਕਰਦਾ ਇਹਨਾਂ ਕੰਟਰੀਆਂ ਨੂੰ, ਅਸੀਂ ਸਾਰੇ ਜਾਣਦੇ ਹਾਂ। ਤੇ ਉਸ ਤੋਂ ਅੱਗੇ ਜੇਕਰ ਅਸੀਂ ਗੱਲ ਕਰੀਏ, ਵਿਰੋਧ ਇੱਕ ਹੋਰ ਬੜੇ ਵੱਡੇ ਪੱਧਰ ਦਾ ਹੋ ਰਿਹਾ ਹੈ। ਉਹ ਕੀ ਹੋ ਰਿਹਾ? ਉਹ ਕਹਿੰਦੇ ਤੁਸੀਂ ਬੇਭਰੋਸਗੀ ਦਾ ਮਤਾ ਕਿਉਂ ਨਹੀਂ ਲੈ ਕੇ ਆਉਣ ਦਿੱਤਾ? ਤੁਸੀਂ ਪਹਿਲਾਂ ਹੀ ਅਸੈਂਬਲੀ ਖਾਰਜ ਕਿਉਂ ਕਰਤੀ? ਕੀ ਲੋੜ ਪੈ ਗਈ ਤੁਸੀਂ ਅਸੈਂਬਲੀ ਖਾਰਜ ਕੀਤੀ? ਦੇਖੋ, ਜੇਕਰ ਬੇਭਰੋਸਗੀ ਦਾ ਮਤਾ ਆਉਂਦਾ ਤਾਂ ਉਹਦੇ ਵਿੱਚ ਵੋਟਾਂ ਪੈਣ ਦੇ ਚਾਂਸ ਨਹੀਂ ਹੁੰਦੇ, ਤੇ ਬਹੁਤ ਵੱਡੀ ਬਦਨਾਮੀ ਹੁੰਦੀ ਹੈ ਮੌਜੂਦਾ ਪ੍ਰਧਾਨ ਮੰਤਰੀ ਦੀ। ਹੁਣ 90 ਦਿਨਾਂ ਦੇ ਤੱਕ ਜਿਹੜੇ ਪ੍ਰਧਾਨ ਮੰਤਰੀ ਉਹ ਕਾਰਜਕਾਰੀ ਪ੍ਰਧਾਨ ਮੰਤਰੀ ਬਣੇ ਰਹਿਣਗੇ, ਕੰਮਕਾਜ ਚੱਲਦੇ ਰਹਿਣਗੇ, ਉਸ ਤੋਂ ਬਾਅਦ ਉੱਥੇ ਵੋਟਾਂ ਪੈਣਗੀਆਂ। ਪਰ ਇੱਕ ਜਿਹੜਾ ਬੇਭਰੋਸਗੀ ਦਾ ਮਤਾ ਕਿਉਂ ਨਹੀਂ ਆਇਆ, ਇਹਦੇ ਉੱਤੇ ਬੋਲਦੇ ਹੋਏ ਕਿਹਾ ਇਮਰਾਨ ਖਾਨ ਨੇ ਕਿ ਬੇਭਰੋਸਗੀ ਦਾ ਮਤਾ ਤਾਂ ਨਹੀਂ ਆਉਣ ਦਿੱਤਾ, ਇਹ ਸਾਡੇ ਸੰਵਿਧਾਨ ਦੇ ਨਿਯਮਾਂ ਦੇ ਉਲਟ ਸੀ, ਪਹਿਲੀ ਗੱਲ। ਦੂਸਰੀ ਗੱਲ, ਕਹਿੰਦੇ ਵਿਦੇਸ਼ੀ ਤਾਕਤਾਂ ਲਿਆ ਰਹੀਆਂ ਸੀ। ਵਿਦੇਸ਼ੀ ਤਾਕਤਾਂ ਕੌਣ ਲਿਆਉਣਗੀਆਂ? ਕੀ ਜੱਜਮੈਂਟ ਕਰਦੇ ਹਾਂ ਅਸੀਂ? ਮੈਂ ਇਹ ਜੱਜਮੈਂਟ ਕਰਦਾ ਕਿ ਪਿਛਲੇ ਦਿਨੀ ਰੂਸ ਨੇ ਜਿਸ ਤਰੀਕੇ ਦਾ ਤਾਣਾ ਬਾਣਾ ਬੁਣਿਆ, ਉਹਨੇ ਕੀ ਕੀਤਾ ਕਿ ਆਪਣੇ ਨਾਲ ਇਸਲਾਮੀ ਦੇਸ਼ ਜੋੜਨ ਦੀ ਬਹੁਤ ਵੱਡੀ ਇੱਕ ਮੁਹਿੰਮ ਵਿੱਢ ਦਿੱਤੀ ਹੈ। ਅਫਗਾਨਿਸਤਾਨ ਵਾਲੇ ਵੀ ਉਹਨਾਂ ਦੇ ਨਾਲ ਜੁੜਦੇ ਨੇ, ਪਾਕਿਸਤਾਨ ਵਾਲੇ ਵੀ ਉੱਥੇ ਇੱਕ ਚੱਕਰ ਮਾਰੇ ਆਏ ਨੇ ਰੂਸ ਦੇ ਵਿੱਚ। ਇਹ ਗੱਲ ਅਮਰੀਕਾ ਚੰਗੀ ਤਰ੍ਹਾਂ ਜਾਣਦਾ ਹੈ, ਇਹ ਗੱਲ ਯੂਰਪ ਵੀ ਚੰਗੀ ਤਰ੍ਹਾਂ ਜਾਣਦਾ ਹੈ, ਤੇ ਅਸੀਂ ਜਾਣਦੇ ਹਾਂ ਕਿ ਉਹਨਾਂ ਦਾ ਜਿਹੜਾ ਪੂਰਵ ਪ੍ਰਧਾਨ ਮੰਤਰੀ ਹੈ ਉਹ ਇਸ ਵੇਲੇ ਕਿੱਥੇ ਹੈ। ਤਾਂ ਫਿਰ ਤੁਸੀਂ ਜੱਜਮੈਂਟ ਬਣਾ ਲਓ ਕਿ ਵਿਦੇਸ਼ੀ ਤਾਕਤਾਂ ਕਿੱਥੋਂ ਕਿੱਥੋਂ ਕਿਵੇਂ ਕਿਵੇਂ ਜੁੜ ਜਾਣਗੀਆਂ। ਹੋ ਸਕਦਾ ਕਿ ਉਹਨਾਂ ਦੇ ਆਪਣੇ ਮੈਂਬਰ ਉਹਨਾਂ ਦੇ ਕੰਮਾਂ ਤੋਂ ਨਾ ਖੁਸ਼ ਹੋਣ, ਪਰ ਇੱਕ ਸਮੀਕਰਨ ਇਹ ਵੀ ਬਣਦਾ ਕਿ ਜਿਹੜਾ ਰੂਸ ਗੇੜਾ ਵੱਜ ਗਿਆ ਤੇ ਉਹਨਾਂ ਦਾ ਪ੍ਰਧਾਨ ਮੰਤਰੀ ਪੁਰਾਣਾ ਜਿਹੜਾ ਜਿਹਨੂੰ ਦੇਸਨ ਕਾਲਾ ਸ਼ਬਦ ਅਸੀਂ ਠੇਠ ਪੰਜਾਬੀ ਚ ਵਰਤਦੇ ਹਾਂ ਦਿੱਤਾ ਹੋਇਆ
ਜੀ,
ਉਹ ਕਿੱਥੇ ਬੈਠਾ, ਕਿਹੋ ਜਿਹੀਆਂ ਸਿਆਸਤਾਂ ਕਰਦਾ ਹੋਊਗਾ। ਉਹ ਕਹਿੰਦੇ ਨਾ, ਇੱਕ ਪੰਜਾਬੀ ਦੀ ਕਹਾਵਤ ਹੈ ਕਿ ਕੁੱਤੇ ਦੀ ਪੂਛ ਚਾਹੇ ਤੁਸੀਂ 12 ਸਾਲ ਵੰਝਲੀ ਚ ਰੱਖੋ ਸਿੱਧੀ ਨਹੀਂ ਹੁੰਦੀ। ਪਰ ਜਿਹੜੀ ਸਿਆਸਤ ਹੈ ਨਾ, ਸਿਆਸਤ ਤੋਂ ਤੁਸੀਂ ਜਿੰਨਾ ਮਰਜ਼ੀ ਦੂਰ ਰਹਿ ਲਓ, ਪਰ ਜੇਕਰ ਤੁਸੀਂ ਇੱਕ ਵਾਰੀ ਸਿਆਸਤ ਕਰ ਲਈ ਤਾਂ ਤੁਸੀਂ ਸਿਆਸਤ ਕਰਦੇ ਰਹੋਗੇ। ਤਾਂ ਹੋ ਸਕਦਾ ਕਿ ਉਹਨਾਂ ਦੀ ਗੱਲ ਦੇ ਵਿੱਚ ਸੱਚਾਈ ਹੋਵੇ, ਹੋ ਸਕਦਾ ਕਿ ਇਹ ਵਿਦੇਸ਼ਾਂ ਦੇ ਵਿੱਚ ਬੈਠ ਕੇ ਬੇਭਰੋਸਗੀ ਦਾ ਮਤਾ ਲਿਆਉਣ ਦੇ ਲਈ, ਇੱਥੋਂ ਬੰਦਿਆਂ ਨੂੰ ਆਪਣੇ ਨਾਲ ਜੋੜਨ ਦੇ ਲਈ ਪ੍ਰੀ ਪਲਾਨ ਕੋਈ ਸਟ੍ਰੈਟਜੀ ਹੋ ਸਕਦੀ ਹੈ। ਮੈਂ ਮੰਨ ਸਕਦਾ ਇਸ ਗੱਲ, ਪਰ ਇਹਦਾ ਸਮੁੱਚਾ ਜਿਹੜਾ ਅਸਰ ਹੈ ਉਹ ਪਾਕਿਸਤਾਨ ਦੇ ਉੱਤੇ ਪੈ ਗਿਆ। ਗੱਲ ਇੱਥੇ ਨਹੀਂ ਮੁੱਕਣੀ, ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਹੋਰ ਮੈਂ ਤੁਹਾਨੂੰ ਸੰਭਾਵਨਾ ਦਿੰਦਾ ਹੈ ਕਿ ਉੱਥੇ ਦੋ ਸਟੇਟਾਂ ਦੀਆਂ ਸਰਕਾਰਾਂ ਵੀ ਗਿਰਨਗੀਆਂ। ਹਾਲਾਤ ਇਦਾਂ ਦੇ ਬਣ ਗਏ ਨੇ ਕਿ ਪਾਕਿਸਤਾਨ ਦੇ ਵਿੱਚ ਦੋ ਸਟੇਟਾਂ ਦੀਆਂ ਸਰਕਾਰਾਂ ਵੀ ਗਿਰਨਗੀਆਂ ਆਉਣ ਵਾਲੇ ਦਿਨਾਂ ਵਿੱਚ। 90 ਦਿਨਾਂ ਨੂੰ ਦੁਬਾਰੇ ਪਾਕਿਸਤਾਨ ਦੇ ਵਿੱਚ ਇਲੈਕਸ਼ਨ ਹੈ, ਦੇਖਦੇ ਹਾਂ ਕਿ ਉਸ ਇਲੈਕਸ਼ਨ ਦੇ ਵਿੱਚ ਕੀ ਕੁਝ ਹੁੰਦਾ। ਫਿਲਹਾਲ ਇੱਕ ਵਾਰੀ ਫਿਰ ਪਾਕਿਸਤਾਨ ਬਹੁਤ ਵੱਡੇ ਆਰਥਿਕ ਸੰਕਟ ਵਿੱਚ ਦੀ ਗੁਜ਼ਰੂਗਾ, ਕਿਉਂਕਿ ਵੋਟ ਤੇ ਨੋਟ ਇਹ ਏਸ਼ੀਆ ਦੇ ਵਿੱਚ ਇੱਕ ਦੂਜੇ ਦੇ ਨਾਲ ਰਲਗੱਡ ਨੇ, ਜੁੜੇ ਹੋਏ ਨੇ, ਇਹ ਤੋਂ ਬਿਨਾਂ ਗੱਡੀ ਚੱਲਣੀ ਨਹੀਂ। ਜੀ
ਜਸਵਿੰਦਰ ਜੀ, ਜਿੱਥੇ ਆਰਥਿਕ ਸੰਕਟ ਵਿੱਚ ਗੁਜ਼ਰੇਗਾ, ਜਿੱਥੇ ਦੋਸਤੀ ਪੈ ਰਹੀ ਹੈਗੀ ਹੈ ਰੂਸ ਦੇ ਨਾਲ, ਭਾਰਤ ਨੂੰ ਖਤਰਾ ਦਾ ਦਿਸਦਾ ਮਾੜਾ ਮੋਟਾ।
ਬਿਲਕੁਲ ਜੀ, ਅਸੀਂ ਇਸ ਗੱਲ ਨੂੰ ਜੇਕਰ ਥੋੜਾ ਜਿਹਾ ਵਿਚਾਰੀਏ, ਕਿਉਂਕਿ ਭਾਰਤ ਨੇ ਜਿਸ ਤਰੀਕੇ ਨਾਲ ਨਿਊਟਰਲ ਰੋਲ ਆਪਣਾ ਦਿੱਤਾ ਹੈ, ਵੋਟਿੰਗ ਵਿੱਚ ਉਹਨਾਂ ਨੇ ਬਿਲਕੁਲ ਭਾਗ ਨਹੀਂ ਲਿਆ
ਜੀ।
ਦੂਸਰੇ ਪਾਸੇ ਰੂਸ ਦੇ ਨਾਲ ਸਾਡੀ ਜਿਹੜੀ ਮਿੱਤਰਤਾ ਹੈ ਉਹ ਬੜੀ ਪੁਰਾਣੀ ਹੈ। ਹੁਣ ਜੇਕਰ ਅਸੀਂ ਕਹਿੰਦੇ ਹਾਂ ਕਿ ਚੀਨ ਹੈ, ਚੀਨ ਜਿਹੜਾ ਹੈਗਾ ਉਹ ਰੂਸ ਦਾ ਬੜਾ ਪੱਕਾ ਦੋਸਤ ਹੈ, ਅਸੀਂ ਜਾਣਦੇ ਹਾਂ ਕਿ ਚਾਹੇ ਉਹਨਾਂ ਦੀ ਕੋਈ ਸੰਧੀ ਨਹੀਂ, ਉਹ ਉਹਨਾਂ ਦਾ ਪੱਕਾ ਦੋਸਤ ਹੈ। ਜਿਹੜਾ ਪਾਕਿਸਤਾਨ ਹੈ, ਇਹਨੇ ਚੀਨ ਦਾ ਬਹੁਤ ਜ਼ਿਆਦਾ ਕਰਜ਼ਾ ਦੇਣਾ, ਜਾਂ ਕਹਿ ਲਈਏ ਕਿ ਗਿਣਤੀ ਨਹੀਂ ਹੋ ਸਕਦੀ। ਪਿੱਛੇ ਜੇ ਇੱਕ ਗੱਲ ਚੱਲੀ ਸੀ, ਉਹ ਗੱਲ ਖੈਰ ਉਹਨੂੰ ਕਾਫੀ ਵਿਰਾਮ ਲੱਗ ਗਿਆ, ਉਹ ਦੁਬਾਰੇ ਨਹੀਂ ਉੱਠੀ ਕਿ ਜੇਕਰ ਪਾਕਿਸਤਾਨ ਆਪਣਾ ਇੱਕ ਸਟੇਟ ਵੀ ਚੀਨ ਨੂੰ ਦੇ, ਇੱਕ ਸਟੇਟ ਕਹਿ ਰਿਹਾ ਮੈਂ, ਤਾਂ ਵੀ ਸ਼ਾਇਦ ਕਰਜ਼ਾ ਉਹਨਾਂ ਸਿਰੋਂ ਪੂਰੇ ਦਾ ਪੂਰਾ ਨਾ ਉਤਰੇ। ਇਹ ਸਥਿਤੀ ਆ ਪਾਕਿਸਤਾਨ ਦੀ ਇਕਾਨਮੀ ਦੀ। ਹੁਣ ਤੁਸੀਂ ਦੇਖੋ ਕਿ ਚੀਨ ਰੂਸ ਦਾ ਪੱਕਾ ਦੋਸਤ ਹੈ, ਤਾਂ ਪਾਕਿਸਤਾਨ ਫਿਰ ਕੋਈ ਸਿੱਧੇ ਮੂੰਹ ਨਹੀਂ ਗਿਆ ਹੋਊਗਾ, ਚੀਨ ਦੀ ਬਾਂਹ ਮਰੋੜਨ ਤੇ ਰੂਸ ਦੇ ਨਾਲ ਗਿਆ ਹੋਊਗਾ। ਕਿਉਂਕਿ ਜਦੋਂ ਤੁਸੀਂ ਕਿਸੇ ਦੇ ਇੰਨੇ ਕੁ ਆਸਾਨਬੰਦ ਹੋ ਜਾਂਦੇ ਹੋ, ਤਾਂ ਫਿਰ ਤੁਹਾਨੂੰ ਜਦੋਂ ਲਜਾਇਆ ਨਹੀਂ ਜਾਂਦਾ, ਤੁਸੀਂ ਭੱਜ ਕੇ ਜਾਂਦੇ ਹੋ, ਤੁਹਾਡੇ ਸਾਹਮਣੇ ਸਥਿਤੀ ਇੱਦਾਂ ਦੀ ਬਣਾ ਦਿੱਤੀ ਜਾਂਦੀ ਹੈ। ਰੂਸ ਦੇ ਨਾਲ ਭਾਰਤ ਦੇ ਜਿਹੜੇ ਸੰਬੰਧ ਨੇ ਉਹ ਬਹੁਤ ਚੰਗੇ ਨੇ, ਬਹੁਤ ਪੁਰਾਣੇ ਨੇ। ਅਕਸਰ ਸਾਡਾ ਜਿਹੜਾ ਆਰਮੀ ਦਾ ਦੇਣ ਲੈਣਾ ਉਹ ਰੂਸ ਦੇ ਨਾਲ ਹੀ ਹੈ। ਸਾਡੇ ਉੱਤੇ ਇਸ ਗੱਲ ਦਾ ਕੋਈ ਅਸਰ ਬਿਲਕੁਲ ਨਹੀਂ ਪਊਗਾ ਕਿ ਪਾਕਿਸਤਾਨ ਜੇਕਰ ਰੂਸ ਦੇ ਨਜ਼ਦੀਕ ਜਾਂਦਾ ਹੈ। ਹਾਂ, ਇਹਦੇ ਨਾਲ ਇੱਕ ਯੂਨਿਟੀ ਹੈ ਜਿਹੜੀ ਉਹ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਿਹਾ ਰੂਸ, ਕਿ ਉਹਨਾਂ ਦੇ ਨਾਲ ਏਸ਼ੀਆ ਤੇ ਏਸ਼ੀਆ ਦੇ ਨਾਲ ਨਾਲ ਜਿੰਨੀਆਂ ਵੀ ਅਰਬ ਕੰਟਰੀਆਂ, ਜਿੰਨੀਆਂ ਵੀ ਮੁਸਲਿਮ ਕੰਟਰੀਆਂ, ਉਹਨਾਂ ਦੇ ਨਾਲ ਖੜੀਆਂ। ਗੱਲ ਤੁਸੀਂ ਜੇ ਥੋੜੀ ਜਿਹੀ ਲੰਮੀ ਤੋਰ ਲਈ ਹੈ, ਤਾਂ ਮੈਂ ਇਹਨੂੰ ਥੋੜਾ ਜਿਹਾ ਹੋਰ ਅੱਗੇ ਲੈ ਜਾਂਦਾ ਹੈ
ਜੀ,
ਕਿ ਹੁਣ ਜਦੋਂ ਅਮਰੀਕਾ ਨੇ ਪਾਬੰਦੀਆਂ ਲਾ ਦਿੱਤੀਆਂ ਸੀਗੀਆਂ ਉਹਨਾਂ ਦੀ ਇਕਾਨਮੀ ਦੇ ਉੱਤੇ, ਕੁਝ ਬੈਂਕ ਖਾਤਿਆਂ ਦੇ ਉੱਤੇ, ਕੁਝ ਦੇਣ ਲੈਣ ਉੱਤੇ, ਤੁਸੀਂ ਸਾਰੇ ਜਾਣਦੇ ਹੋ, ਤੁਸੀਂ ਇਹਨਾਂ ਮੁਲਕਾਂ ਦੇ ਵਸ਼ਿੰਦੇ ਹੋ, ਤੁਸੀਂ ਇੱਥੇ ਰਹਿੰਦੇ ਹੋ, ਚਾਹੇ ਤੁਸੀਂ ਮੂਲ ਰੂਪ ਵਿੱਚ ਭਾਰਤੀ ਹੋ, ਪੰਜਾਬੀ ਹੋ, ਕਿ ਯੂਰਪ ਦੇ ਵਿੱਚ ਜਿਹੜੀ ਗੈਸ ਦੀ ਸਪਲਾਈ ਹੈ ਉਹ ਬਹੁਤ ਜ਼ਿਆਦਾ ਹਿੱਸਾ, ਜਾਂ ਕਹਿ ਲਓ ਬਹੁਤ ਜ਼ਿਆਦਾ ਮਾਤਰਾ ਜਿਹੜੀ ਉਹ ਰੂਸ ਤੋਂ ਹੁੰਦੀ ਹੈ। ਤੇ ਹੁਣ ਤੀਕਰ ਜਿਹੜਾ ਰੂਸ ਦੇਣ ਲੈਣ ਕਰਦਾ ਹੈ ਅਮਰੀਕਾ ਦੇ ਨਾਲ ਜਾਂ ਪੂਰੇ ਯੂਰਪ ਦੇ ਨਾਲ, ਉਹ ਅਮਰੀਕਨ ਡਾਲਰ ਦੇ ਵਿੱਚ ਹੁੰਦਾ ਹੈ। ਹੁਣ ਰੂਸ ਨੇ ਵੀ ਉਹਨਾਂ ਦੀਆਂ ਪਾਬੰਦੀਆਂ ਦਾ ਜਵਾਬ, ਐਂ ਕਹਿ ਲਓ ਕਿ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਹੈ। ਉਹਨਾਂ ਨੇ ਕਹਿ ਦਿੱਤਾ ਹੈ ਕਿ ਜੇਕਰ ਸਾਡੇ ਨਾਲ ਦੇਣ ਲੈਣ ਕਰਨਾ ਹੈ ਤਾਂ ਫਿਰ ਅਮਰੀਕਨ ਡਾਲਰ ਚ ਨਹੀਂ ਹੋਊਗਾ, ਸਾਡੀ ਆਪਣੀ ਕਰੰਸੀ ਵਿੱਚ ਹੋਊਗਾ। ਤਾਂ ਹੁਣ ਜੇਕਰ ਤੁਸੀਂ ਆਪਣੀ ਕਰੰਸੀ ਵਿੱਚ ਦੇਣ ਲੈਣ ਕਰਦੇ ਹੋ, ਤਾਂ ਅਮਰੀਕਾ ਜਿਹੜੀ ਸਾਰੇ ਵਿਸ਼ਵ ਦੇ ਉੱਤੇ ਚੌਧਰ ਸੀ ਆਪਣੇ ਡਾਲਰ ਵਿੱਚ ਦੇਣ ਲੈਣ ਕਰਕੇ, ਉਹ ਜਿਹੜੀ ਚੌਧਰ ਹੈ ਉਹ ਖਰਾਬ ਹੋ ਜਾਊਗੀ। ਨਾਲ ਦੀ ਨਾਲ ਇਕਾਨਮੀ ਅਮਰੀਕਾ ਦੀ ਵੀ ਟੁੱਟੂਗੀ, ਜੇਕਰ 40% ਜਿਹੜੀ ਗੈਸ ਹੈ ਜਿਹਦੇ ਨਾਲ ਯੂਰਪ ਜਿਉਂਦਾ ਹੈ, ਸਾਹ ਲੈਂਦਾ ਮੈਂ ਕਹੂੰਗਾ
ਜੀ,
ਉਹ ਜਦੋਂ ਰੂਸ ਦੀ ਇਕਾਨਮੀ ਦੇ ਵਿੱਚ ਉਹਨਾਂ ਨੂੰ ਖਰੀਦਣੀ ਪੈ ਗਈ, ਤੇ ਰੂਸ ਨੇ ਕਹਿ ਦਿੱਤਾ ਹੈ ਕਿ ਉਹਨਾਂ ਦੀ ਜਿਹੜੀ ਇਕਾਨਮੀ ਹੈ ਰੂਬਲ, ਉਹਨਾਂ ਨੇ ਕਹਿ ਦਿੱਤਾ ਕਿ ਸਾਡੇ ਨਾਲ ਜੇ ਤੁਸੀਂ ਦੇਣ ਲੈਣ ਕਰਨਾ ਤਾਂ ਜਿਹਨੂੰ ਅਸੀਂ ਇੱਕ ਤੋਲਾ ਕਹਿੰਦੇ ਹਾਂ, 10 ਗ੍ਰਾਮ ਕਹਿੰਦੇ ਹਾਂ, 10 ਗ੍ਰਾਮ ਤੁਸੀਂ ਗੋਲਡ ਦਿਓ ਤੇ ਤੁਹਾਨੂੰ ਐਕਸਚੇਂਜ ਦੇ ਵਿੱਚ 5000 ਰੂਬਲ ਜਾਂ 5000 ਉਹਨਾਂ ਦੀ ਕਰੰਸੀ ਮਿਲੂਗੀ। ਹੁਣ ਮੈਂ ਥੋੜਾ ਜਿਹਾ ਹੋਰ ਇਹਨੂੰ ਐਕਸਪਲੇਨ ਕਰ ਦੇਵਾਂ ਕਿ ਉਹਨਾਂ ਦੀ ਕਰੰਸੀ ਦੀ ਕੀਮਤ ਕੀ ਹੈ। ਭਾਰਤ ਦੇ 97 ਪੈਸੇ, 97 ਪੈਸੇ ਕਹਿ ਰਿਹਾ ਮੈਂ, ਰੁਪਈਏ ਨਹੀਂ ਕਹਿ ਰਿਹਾ
ਜੀ।
ਭਾਰਤ ਦੇ 97 ਪੈਸੇ ਤੇ ਰੂਸ ਦਾ ਇੱਕ ਐ ਕਹਿ ਲਓ ਕਿ ਰੂਬਲ ਬਰਾਬਰ ਆ, ਭਾਰਤ ਦੇ ਬਰਾਬਰ ਦੀ ਇਕੋਨਮੀ ਹੈ। ਤਾਂ ਹੁਣ ਦੇਖੋ ਜੇ ਇਸ ਤਰੀਕੇ ਨਾਲ ਹੋਊਗਾ, ਯੂਰਪ ਨੂੰ ਜੇਕਰ ਗੈਸ ਦੀ ਜ਼ਰੂਰਤ ਪਊਗੀ ਤਾਂ ਉਹਨਾਂ ਨੂੰ ਆਪਣਾ ਗੋਲਡ ਦੇ ਬਦਲੇ ਐਕਸਚੇਂਜ ਕਰਨੀ ਪਊਗੀ ਕਰੰਸੀ, ਤਾਂ ਜਿਹੜਾ ਸਭ ਤੋਂ ਵੱਡਾ ਬੇਸ ਹੈ ਕਿਸੇ ਦੀ ਇਕੋਨਮੀ ਦਾ ਉਹ ਰੂਸ ਦੇ ਹੱਥਾਂ 'ਚ ਜਾਊਗਾ। ਇਹ ਜੰਗ ਹੁਣ ਅਮਰੀਕਾ ਲਈ, ਯੂਰਪ ਲਈ ਬਹੁਤ ਵੱਡਾ ਆਰਥਿਕ ਸੰਕਟ ਲੈ ਕੇ ਆਊਗੀ, ਤੇ ਰੂਸ ਦੀ ਜਿਹੜੀ ਘੇਰਾਬੰਦੀ ਹੈ, ਪਾਕਿਸਤਾਨ ਨੂੰ ਜੋੜਨਾ, ਭਾਰਤ ਨੂੰ ਜੋੜਨਾ, ਮੁਸਲਿਮ ਕੰਟਰੀਆਂ ਨੂੰ ਜੋੜਨਾ, ਉਹ ਇੱਕ ਗਰੁੱਪ ਦੇ ਰੂਪ ਵਿੱਚ ਆਪਣੇ ਆਪ ਨੂੰ ਪੇਸ਼ ਕਰਨਾ ਚਾਹੁੰਦਾ, ਜਿਸ ਤਰੀਕੇ ਨਾਲ ਅਮਰੀਕਾ ਤੇ ਦੂਸਰੀਆਂ ਯੂਰਪ ਦੀਆਂ ਕੰਟਰੀਆਂ ਪੇਸ਼ ਕਰਦੀਆਂ ਨੇ ਜੀ।
ਜਸਵਿੰਦਰ ਤੁਸੀਂ ਲਾਈਨ ਆਪਣੀ ਹੋਲਡ ਤੇ ਰੱਖਣਾ, ਮੈਂ ਸਪੌਂਸਰ ਵੀਰਾਂ ਪਹਿਲੇ ਸੰਦੇਸ਼ ਦੱਸ ਦੇਵਾਂ, ਕਿਉਂਕਿ 770 AM ਡਾਲ ਦੇ ਤੁਸੀਂ ਸੁਣ ਰਹੇ ਹੋ ਵਿਰਾਸਤ ਰੇਡੀਓ CKM 102.7 FM ਤੇ 9 ਵਜੇ ਤੱਕ ਪ੍ਰੋਗਰਾਮ ਚੱਲਦਾ, 24 ਘੰਟੇ 7 ਦਿਨ ਪ੍ਰੋਗਰਾਮ ਚੱਲਦੇ ਹਨ। 416-837-1515 ਸਟੂਡੀਓ ਨੰਬਰ ਹੁੰਦਾ ਆ। ਮੈਂ ਦੱਸ ਦੇਵਾਂ, ਅਲਫਾ ਟਰਾਂਸ ਤੋਂ ਲੱਕੀ ਸੁੱਖੀ ਸੈਣੀ ਸਾਹਿਬ ਨੇ ਪ੍ਰੋਗਰਾਮ ਸਪੌਂਸਰ ਕੀਤਾ, 905-7-99-1525 ਫੋਨ ਨੰਬਰ। ਇਹਨਾਂ ਨੂੰ ਡਰਾਈਵਰ ਚਾਹੀਦੇ ਆ, ਓਨਰ ਆਪਰੇਟਰ ਚਾਹੀਦੇ, ਅਤੇ ਨਾਲ ਆਫਿਸ ਵਿੱਚ ਕੰਮ ਵਾਸਤੇ ਕਾਫੀ ਸਾਰੇ ਵਰਕਰ ਚਾਹੀਦੇ ਹਨ, ਲੜਕੀਆਂ ਵੀ ਚਾਹੀਦੀਆਂ ਹਨ ਜੀ ਕੰਮ ਦੀ ਭਾਲ ਵਿੱਚ। ਉਹ ਡਿਸਪੈਚਰ ਦੀ ਲੋੜ ਹੈਗੀ ਆ, 1-2 ਡਿਸਪੈਚਰ ਕੰਪਨੀ ਗਰੋ ਹੋ ਰਹੀ ਹੈ। ਅਲਫਾ ਟਰਾਂਸ ਵਾਲੇ ਲੱਕੀ ਸੁੱਕੀ ਸੈਣੀ ਦਾ ਨੰਬਰ 905-7-99-1525 ਆ। ਕੈਨੇਡਾ ਕੰਜ਼ੂਮਰ ਕ੍ਰੈਡਿਟ ਐਸੋਸੀਏਸ਼ਨ ਤੋਂ ਜਸਵੀਰ ਸਿੰਘ ਹੁੰਡਲੀ ਪ੍ਰੋਗਰਾਮ ਸਪੌਂਸਰ ਕਰਦੇ ਆ। 416-500-2-3100 ਨੰਬਰ ਆ। ਕਰਜ਼ੇ ਵਿੱਚ ਡੁੱਬ ਰਹੇ ਹੋ, 80% ਤੱਕ ਕਰਜ਼ਾ ਮਾਫ਼ ਕਰਕੇ ਦਿੰਦੇ ਆ, 416-500-2-3100 ਤੇ। ਰੀਮੈਕਸ ਗੋਲਡ ਰਿਐਲਟੀ ਇੰਕ ਅਤੇ ਗੋਲਡੀ ਕੁੰਮਜ ਦੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਜੁਆਇਨ ਦਾ ਵਿਨਿੰਗ ਟੀਮ। ਰੀਅਲ ਸਟੇਟ ਦਾ ਲਾਈਸੈਂਸ ਹੈਗਾ, ਦਫ਼ਤਰ ਬੜੇ ਵਧੀਆ ਬਣਾਏ ਹੋਏ ਹਨ ਵੱਖ ਵੱਖ ਏਰੀਆ ਦੇ ਵਿੱਚ, ਤੁਸੀਂ 27B ਨੌਰਥ ਪਾਰਕ ਡਰਾਈਵ 'ਤੇ ਪਹੁੰਚ ਸਕਦੇ ਹੋ। 905-456-1010 ਰੀਮੈਕਸ ਗੋਲਡ ਰਿਐਲਟੀ ਇੰਕ ਦੇ ਨਾਲ ਜੁੜਨਾ ਚਾਹੁੰਦੇ ਹੋ, ਐਜ਼ ਅ ਟੀਮ ਮੈਂਬਰ ਕੰਮ ਕਰਨਾ ਚਾਹੁੰਦੇ, ਸੇਲਸ ਪਰਸਨ ਕੰਮ ਕਰਨਾ ਚਾਹੁੰਦੇ ਹੋ, ਵਾਈ ਨਾਟ ਕਹਿੰਦੇ ਕਮ ਜੁਆਇਨ ਅਸ, ਜੁਆਇਨ ਦਾ ਵਿਨਿੰਗ ਥੀ। 905-456-1010 ਹੈਗਾ ਫੋਨ ਨੰਬਰ। RNS ਕੰਪਿਊਟਰਸ ਨੈਟਵਰਕਿੰਗ ਸਕਿਉਰਿਟੀ ਕੈਮਰੇ ਚਾਹੀਦੇ, ਸੰਦੀਪ ਦਾ ਨੰਬਰ 4-647-8-93-92-32 ਆ। ਅਤੇ ਦੁਆਬਾ ਸਵੀਟਸ ਰੈਸਟੋਰੈਂਟ, ਸ਼ੁੱਧ ਵੈਜੀਟੇਰੀਅਨ ਭੋਜਨ ਛਕਣਾ ਚਾਹੁੰਦੇ ਹੋ, ਕੇਟਰਿੰਗ ਕਰਵਾਉਣਾ ਚਾਹੁੰਦੇ ਹੋ, 100% ਵੈਜੀਟੇਰੀਅਨ ਭੋਜਨ ਬਣਾ ਕੇ ਦਿੰਦੇ ਆ, ਅਤੇ ਨਾਲ ਦੀ ਨਾਲ ਕੇਟਰਿੰਗ ਅਤੇ ਟਿਫਨ ਸਰਵਿਸ ਵੀ ਅਵੇਲੇਬਲ ਹੈ। ਦੁਆਬਾ ਸਵੀਟਸ ਰੈਸਟੋਰੈਂਟ.com। ਰੋਇਲ ਦੁਬਈ ਜੂਲਰ, 905-600-7-12-12। ਸੋਨਾ ਖਰੀਦਣਾ ਚਾਹੁੰਦੇ ਹੋ ਵੱਖ ਵੱਖ ਰੰਗਾਂ ਡਿਜ਼ਾਈਨਾਂ ਵਿੱਚ, ਵਧੀਆ ਪ੍ਰਾਈਸ 'ਤੇ ਮਿਲਦਾ, 905-600-7-12-12। ਔਰ ਮੇਨ ਸਪੋਂਸਰ ਸਾਰੇ ਹੀ ਮੇਨ ਹਨ, drawcar.com ਵਾਲੇ, ਇਹਨਾਂ ਨੂੰ ਡਰਾਈਵਰ ਚਾਹੀਦੇ ਨੇ, 1 ਸਾਲ ਦਾ ਐਕਸਪੀਰੀਅੰਸ ਹੈ ਘੱਟ ਹੈਗਾ, ਫਿਰ ਵੀ ਹਾਇਰ ਕਰ ਲੈਂਦੇ ਹਨ, 437-242-3258। ਟਰੱਕ ਵਰਲਡ ਸ਼ੋ ਵਿੱਚ ਵੀ ਹੋਣਗੇ ਡਰਕਾਰ ਵਾਲੇ, 21, 22 ਅਤੇ 23 ਤਰੀਕ ਨੂੰ। ਵੈਸ਼ਨੂੰ ਢਾਬਾ ਕੇਟਰਿੰਗ ਬੜੀ ਸਸਤੀ ਪ੍ਰਾਈਸ ਵਿੱਚ ਕਰਕੇ ਦਿੰਦੇ ਹਨ, ਜੀਵਨ ਗਰੋਸਰ, ਤੁਸੀਂ ਗਰੋਸਰੀ ਕਰ ਸਕਦੇ ਹੋ। ਇਹ ਡਿਕਸੀ ਅਤੇ ਵਿਲਿੰਗਸ ਪਾਰਕ ਦਾ ਏਰੀਆ, ਵੈਸ਼ਨੂੰ ਢਾਬਾ, ਨੰਬਰ 6472785007 ਦੇ। ਕੇਟਰਿੰਗ ਬੜੀ ਸਸਤੀ ਪ੍ਰਾਈਸ ਮਿਲਦੀ ਹੈ, ਅਤੇ ਗਰੋਸਰੀ ਸ਼ੋਪਿੰਗ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ। ਐਵਰੀ ਡੇ ਕੋਈ ਨਾ ਕੋਈ ਆਈਟਮ ਲੱਗੀ ਹੁੰਦੀ ਸੇਲ 'ਤੇ, ਤੁਸੀਂ ਲੰਚ ਕਰਨਾ ਹੋਵੇ ਲੰਚ ਸਪੈਸ਼ਲ ਸਦਾ ਹੀ ਲੱਗਿਆ ਹੁੰਦਾ ਆ। 647-278-5007 ਈਵਨ ਕੈਸ਼ ਐਂਡ ਕੈਰੀ, ਵੱਖ ਵੱਖ ਏਰੀਏ ਦੇ ਵਿੱਚ ਵੇਅਰ ਹਾਊਸ ਹਨ। ਰੈਸਟੋਰੈਂਟ ਦੀ ਬਿਜ਼ਨਸ ਵਿੱਚ ਹੋਲਸੇਲ ਵਿੱਚ ਸਮਾਨ ਖਰੀਦਣਾ ਚਾਹੁੰਦੇ ਹੋ ਖਰੀਦ ਸਕਦੇ ਹੋ, ਅਤੇ ਇੱਕ ਲੋਕੇਸ਼ਨ ਕਿਚਨ ਅਤੇ ਵਾਟਰੂ ਏਰੀਏ ਵਿੱਚ ਆ ਰਹੀ ਆ। ਵੱਖ ਵੱਖ ਏਰੀਏ ਵਿੱਚ ਦਫ਼ਤਰ ਹਨ, ਵੱਡੇ ਵੱਡੇ ਵੇਅਰ ਹਾਊਸ ਹਨ, ਤੁਸੀਂ ਸਮਾਨ ਖਰੀਦਣਾ ਚਾਹੁੰਦੇ ਹੋਲਸੇਲ ਪ੍ਰਾਈਸ ਦੇ ਵਿੱਚ। ਰੈਸਟੋਰੈਂਟ ਵਾਸਤੇ ਕਲੀਨਿੰਗ ਸਪਲਾਈਜ਼, ਡਰਾਈ ਫੂਡਸ, ਮੀਟਸ ਪ੍ਰੋਡਿਊਸ, ਫਰੋਜ਼ਨ ਫੂਡਸ, ਹਰ ਇੱਕ ਆਈਟਮ ਮਿਲਦੀ ਹੈ ਜਿਹੜੀ ਰੈਸਟੋਰੈਂਟ ਵਿੱਚ ਵਰਤੀ ਜਾਂਦੀ ਹੈ। A1 ਕੈਸ਼ ਐਂਡ ਕੈਰੀ, ਗ੍ਰੀਨਵੇ ਕੈਰੀਜ਼, 905-400-6148 ਫੋਨ ਨੰਬਰ ਹੈ। ਇਹਨਾਂ ਨੂੰ ਓਨਰ ਓਪਰੇਟਰਸ ਚਾਹੀਦੇ ਹਨ, ਅਤੇ ਮਧਾਣੀ ਵਾਲਿਆਂ ਦਾ ਸ਼ੁੱਧ ਦੇਸੀ ਘਿਓ ਛਕਣਾ ਚਾਹੁੰਦੇ ਹੋ, ਵਾਈ ਨਾਟ, ਗਰਾਸ ਫੈਡ ਕਾਉ ਤੋਂ ਬਣਦਾ ਪ੍ਰੀਮੀਅਮ ਕੁਆਲਿਟੀ ਦਾ ਦੇਸੀ ਘਿਓ, ਮਧਾਣੀ ਵਾਲਿਆਂ ਦਾ ਦਹੀਂ ਵੀ ਮਿਲਦਾ, ਅਤੇ ਨਾਲ ਦੀ ਨਾਲ ਯੋਗਟ ਵੀ ਮਿਲਦਾ, ਫਰੈਸ਼ ਫਰੂਟ ਤੋਂ ਬਣਾਇਆ ਜਾਂਦਾ ਯੋਗਟ, ਮਧਾਣੀ, ਵੱਖ ਵੱਖ ਸਟੋਰਾਂ ਤੋਂ ਤੁਸੀਂ ਖਰੀਦ ਸਕਦੇ ਹੋ। ਓਲੰਪਿਕ ਟੋਇੰਗ, AZ ਅਤੇ DZ ਫਲੈਟ ਬੈਡ ਡਰਾਈਵਰ ਚਾਹੀਦੇ ਹਨ, ਟੋਇੰਗ ਦੀਆਂ ਸੇਵਾਵਾਂ ਦੀ ਲੋੜ ਪੈ ਜਾਵੇ, 416-999-6957 ਨੰਬਰ ਆ। ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ ਤਾਂ ਕਾਰਾਂ ਜਾਂ ਟਰੱਕਾਂ ਦੀ, ਧਰਮਿੰਦਰ ਵਾਲਾ ਦਾ ਨੰਬਰ 905-915-5133 905-915-5133 ਆ। ਅਤੇ ਘਰ ਖਰੀਦਣ ਜਾਂ ਵੇਚਣਾ ਹੋਵੇ, ਮੇਰੇ ਬੇਟੇ ਚਰਨਜੀਤ ਸਿੰਘ ਤੰਬੜ ਜਾਂ ਮਨਜੀਤ ਕੌਰ ਚੀਮਾ ਜੀ ਨਾਲ ਗੱਲਬਾਤ ਕਰ ਲਿਓ। ਘਰ ਖਰੀਦਣ ਜਾਂ ਵੇਚਣ ਵਿੱਚ ਰੀਮੈਕਸ ਗੋਲਡ ਰਿਐਲਟੀ ਨਾਲ ਕੰਮ ਕਰਦੇ ਆ। 416-270-5925 ਹੈਗਾ ਨੰਬਰ। 1-2 ਪ੍ਰੋਪਰਟੀ ਆਈਆਂ ਹੋਈਆਂ ਸੇਲ 'ਤੇ, ਤੁਸੀਂ ਦੇਖਣੀ ਚਾਹੁੰਦੇ ਹੋ, ਖਰੀਦਣੀ ਚਾਹੁੰਦੇ ਹੋ, 5925 ਤੇ ਇੰਡੀਅਨ ਪੰਜਾਬੀ ਬਾਜ਼ਾਰ, ਫਰੈਸ਼ ਪ੍ਰੋਡਿਊਸ, ਗਰੋਸਰੀ, ਮੀਟ ਸ਼ਾਪ, ਸਵੀਟ ਸ਼ਾਪ, ਟਿਫਿਨ ਸਰਵਿਸ, ਖਾਣਾ ਖਜ਼ਾਨਾ, ਖਾਣਾ ਐਕਸਪ੍ਰੈਸ, 115 ਫਾਦਰ ਟੋਮਾ ਰੋਡ 'ਤੇ ਹਨ। ਗਰੋਸਰੀ ਸ਼ੋਪਿੰਗ ਕਰਨ ਵਾਸਤੇ ਇੰਡੀਅਨ ਪੰਜਾਬੀ ਬਾਜ਼ਾਰ ਵੀ ਪਹੁੰਚ ਸਕਦੇ ਹੋ। ਬਹੁਤ ਸਾਰੀਆਂ ਹੋਰ ਖਬਰਾਂ ਤੁਹਾਡੇ ਵਾਸਤੇ ਲੈ ਕੇ ਆਉਂਦੇ। 770 AM ਰਾਜ ਸੁਣ ਰਹੇ ਵਿਰਾਸਤ ਰੇਡੀਓ, ਟਰੱਕਿੰਗ ਟੂਡੇ ਰੇਡੀਓ ਅਤੇ ਵਿਰਾਸਤ ਟੀ ਵੀ ਤੁਸੀਂ ਦੇਖ ਰਹੇ ਹੋ। 770 AM ਡਾਲ 'ਤੇ ਸਾਨੂੰ ਸੁਣ ਰਹੇ ਹੋ। ਲਓ ਜੀ, ਜਸਵਿੰਦਰ ਯਾਹ ਜੀ ਨਾਲ ਦੁਬਾਰਾ ਫਿਰ ਆਪਾਂ ਗੱਲਬਾਤ ਕਰਦੇ ਹਾਂ। ਜਸਵਿੰਦਰ ਜੀ, ਸਮਾਰਟ ਮੀਟਰ ਕੀ ਹੋਇਆ? ਸਮਾਰਟ ਮੀਟਰ ਜਿਹੜੀ ਸਮਾਰਟ ਸਕੀਮ ਸੀ, ਇਹਦੇ ਬਾਰੇ ਕੋਈ ਜਾਣਕਾਰੀ ਦਿਓ।
ਜੀ ਬਿਲਕੁਲ ਜੀ, ਪੰਜਾਬ ਦੇ ਵਿੱਚ ਜਦੋਂ ਇਹ ਲੱਗਦਾ ਨਾ ਕਿ ਕਿਸੇ ਚੀਜ਼ ਨੂੰ ਅਸੀਂ ਥੋੜਾ ਜਿਹਾ ਵਧਾ ਚੜਾ ਕੇ ਪੇਸ਼ ਕਰ ਰਹੇ, ਚਾਹੇ ਚੀਜ਼ ਉਹੀ ਹੈ, ਉਹਦੇ ਮੂਹਰੇ ਸਮਾਰਟ ਸ਼ਬਦ ਲਾ ਲਿਆ ਜਾਂਦਾ। ਚਾਹੇ ਜਿਹੜੀ ਗੱਲ ਤੁਸੀਂ ਕਹੀ ਕਿ ਸਮਾਰਟ ਮੀਟਰ, ਇਹ ਵੀ ਵਧਾ ਚੜਾ ਕੇ ਪੇਸ਼ ਕਰਨ ਵਾਲੀ ਗੱਲ ਹੈ। ਪਿਛਲੇ ਦਿਨ ਅਸੀਂ ਇੱਥੇ ਸਾਂਝ ਪਾਈ ਆ, ਅੱਜ ਵੀ ਅੱਗੇ ਜਾ ਕੇ ਪਾਵਾਂਗੇ। ਫਿਰ ਇੱਕ ਕੇਂਦਰ ਨੇ ਬਣਾਈ ਸਮਾਰਟ ਸਕੀਮ, ਇਹਦੇ ਤੇ ਆਪਾਂ ਅੱਜ ਹੁਣ ਗੱਲ ਕਰਾਂਗੇ। ਇੱਕ ਮੈਂ ਹੋਰ ਡਾਟਾ ਤੁਹਾਨੂੰ ਇੱਥੇ ਸ਼ੇਅਰ ਕਰ ਦੇਵਾਂ। ਇੱਕ ਸਾਡੇ ਸਰਕਾਰੀ ਸਕੂਲਾਂ ਦੇ ਗੇਟਾਂ ਨੂੰ ਰੰਗ ਮਾਰ ਕੇ, ਕੰਧਾਂ ਨੂੰ ਰੰਗ ਮਾਰ ਕੇ, ਤੇ ਉਹਦੇ ਮੂਹਰੇ ਲਿਖਿਆ ਜਾਂਦਾ ਸਮਾਰਟ ਸਰਕਾਰੀ ਸਕੂਲ। ਹਾਲਾਂਕਿ ਸਮਾਰਟ ਦੀ ਡੈਫੀਨੇਸ਼ਨ ਸਾਨੂੰ ਪਤਾ ਹੋਣੀ ਬੜੀ ਜ਼ਰੂਰੀ ਹੈ, ਜਿਹਦੇ ਵਿੱਚ ਅਸੀਂ ਇੱਕ ਸਟੈਪ ਅੱਗੇ ਚੱਲਦੇ ਹਾਂ, ਖਾਸ ਕਰਕੇ ਟਕਨੀਕ ਦੇ ਵਿੱਚ, ਜਿੱਥੇ ਸਮਾਰਟ ਬੋਰਡ ਲੱਗਣਗੇ, ਜਿੱਥੇ ਸਮਾਰਟ ਟੈਕਨੀਕਸ ਹੋਣਗੀਆਂ, ਜਿੱਥੇ ਸਮਾਰਟ ਵੇ ਹੋਣਗੇ, ਪੜ੍ਹਾਉਣ ਦੀਆਂ ਟੈਕਨੀਕਸ ਹੋਣਗੀਆਂ, ਸਕਿੱਲ ਹੋਣਗੇ, ਉੱਥੇ ਅਸੀਂ ਸਮਾਰਟ ਸ਼ਬਦ ਵਰਤਦੇ ਹਾਂ। ਸਮਾਰਟ ਮੀਟਰ ਵਾਕਈ ਹੀ ਇੱਕ ਸਟੈਪ ਅੱਗੇ ਚੱਲੇ ਗਏ ਨੇ, ਕਿਉਂਕਿ ਉਹ ਪੋਸਟ ਪੇਡ ਤੋਂ ਪ੍ਰੀ ਪੋਸਟ ਪੇਡ ਹੋ ਗਏ ਨੇ। ਹੁਣ ਜਿਹੜੀ ਸਮਾਰਟ ਸਕੀਮ ਹੈ ਕੇਂਦਰ ਦੀ, ਅੱਜ ਆਪਾਂ ਇਹਦੇ ਉੱਤੇ ਥੋੜੀ ਗੱਲ ਕਰਦੇ ਹਾਂ ਕਿ ਸਮਾਰਟ ਸਕੀਮ ਹੈ ਕੀ। ਅਸਲ ਵਿੱਚ ਜਿਹੜਾ ਕੇਂਦਰ ਹੈ, ਜੋ 2 ਰੁਪਏ ਕਿਲੋ ਕਣਕ ਦੇ ਹਿਸਾਬ ਦੇ ਨਾਲ ਇੱਕ ਗਰੀਬ ਨੂੰ ਪੇਟ ਭਰਨ ਦੇ ਲਈ ਅਨਾਜ ਵੰਡਿਆ ਜਾਂਦਾ ਹੈ, ਇਹ ਸਕੀਮ ਕੇਂਦਰ ਦੀ ਸਮਾਰਟ ਸਕੀਮਾਂ ਦੇ ਅਧੀਨ ਆਉਂਦੀ ਹੈ। ਇਹਦੇ ਵਿੱਚ ਹੁਣ ਦੇਖੋ ਥੋੜਾ ਜਿਹਾ ਗੱਲ ਨੂੰ ਸਮਝਿਆ ਜਾਵੇ। ਇਸ ਖਬਰ ਨੂੰ ਦੇਖੋ, ਅਸੀਂ ਖਬਰਾਂ ਦੇ ਲਈ ਨਹੀਂ ਇਕੱਠੇ ਹੁੰਦੇ ਆਪਣੇ ਸਰੋਤਿਆਂ, ਆਪਣੇ ਦਰਸ਼ਕਾਂ ਦੇ ਨਾਲ, ਅਸੀਂ ਇਕੱਠੇ ਹੁੰਦੇ ਹਾਂ ਕਿ ਦੱਸੀਏ ਕਿ ਖਬਰ ਆਪਣੇ ਆਪ ਵਿੱਚ ਕੋਈ ਖਬਰ ਨਹੀਂ, ਖਬਰ ਦੇ ਪਿੱਛੇ ਕੀ ਦਿਮਾਗ ਕੰਮ ਕਰਦੇ ਨੇ, ਕੀ ਸਿਆਸਤ ਕੰਮ ਕਰਦੀ ਹੈ। ਅਸਲ ਖਬਰ ਉਹ ਹੈ ਜੋ ਲੀਡਰਾਂ ਨੇ ਆਪਣੀ ਜ਼ਬਾਨ ਵਿੱਚੋਂ ਬੋਲ ਦਿੱਤੇ ਸ਼ਬਦ, ਉਹ ਖਬਰ ਨਹੀਂ ਹੁੰਦੇ। ਜੋ ਸ਼ਬਦ ਉਹਨਾਂ ਨੇ ਆਪਣੇ ਦਿਮਾਗ ਵਿੱਚ ਰੱਖ ਲਏ, ਉਹ ਅਸਲ ਵਿੱਚ ਖਬਰ ਹੁੰਦੇ ਨੇ। ਹੁਣ ਜਿਹੜੀ ਸਮਾਰਟ ਸਕੀਮ ਹੈ, ਇਹ ਕੇਂਦਰ ਦੀ ਹੈ। ਮੈਂ ਤੁਹਾਨੂੰ ਦੱਸ ਦਿੱਤਾ ਕਿ ਆਟਾ ਦਾਲ ਵੰਡਣ ਦੀ, ਕੇਜਰੀਵਾਲ ਸਾਹਿਬ ਦੀ ਦਿੱਲੀ ਦੇ ਵਿੱਚ ਸਰਕਾਰ ਹੈ, ਉਹਨਾਂ ਨੇ ਜਦੋਂ ਡਿਲੀਵਰੀ ਹਰ ਘਰ ਦੇ ਬੂਹੇ ਤਿੱਕਰ ਦੇਣ ਵਾਲੀ ਸਕੀਮ ਚਲਾਈ ਤਾਂ ਕੇਂਦਰ ਨੇ ਉਸ ਸਕੀਮ ਨੂੰ ਰੋਕ ਦਿੱਤਾ ਸੀ ਵੀ ਤੁਸੀਂ ਇਸ ਤਰੀਕੇ ਨਾਲ ਨਹੀਂ ਕਰ ਸਕਦੇ। ਫਿਰ ਅਸੀਂ ਪਿਛਲੇ ਦਿਨਾਂ ਵਿੱਚ ਸਰਦਾਰ ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਦਾ ਬਿਆਨ ਸਾਂਝਾ ਕੀਤਾ। ਉਹਨਾਂ ਨੇ ਕਿਹਾ ਸੀ ਕਿ ਹੁਣ ਕਿਸੇ ਨੂੰ ਵੀ ਡੀਪੂ ਦੇ ਵਿੱਚ ਰਾਸ਼ਨ ਲੈਣ ਨਹੀਂ ਜਾਣਾ ਪਊਗਾ, ਜੋ ਸਰਕਾਰ ਦੁਆਰਾ ਰੈਤੀ ਰਾਸ਼ਨ ਮਿਲਦਾ ਹੈ ਉਹ ਤੁਹਾਨੂੰ ਤੁਹਾਡੇ ਘਰੇ, ਤੁਹਾਡੀ ਦਲੀਜ਼ ਤੇ, ਤੁਹਾਡੀ ਡੋਰ ਬਿੱਲ ਮਾਰ ਕੇ ਮਿਲੂਗਾ। ਕੇਂਦਰ ਨੂੰ ਇਹ ਗੱਲ ਹੋ ਸਕਦਾ ਹੈ ਕਿ ਥੋੜ੍ਹੀ ਚੰਗੀ ਨਾ ਲੱਗੀ ਹੋਵੇ, ਥੋੜ੍ਹੀ ਔਖੀ ਲੱਗੀ ਹੋਵੇ। ਹੁਣ ਉਹਨਾਂ ਨੇ ਕੀ ਕਿਹਾ, ਪਹਿਲਾਂ ਜਿਹੜੀ ਪੰਜਾਬ ਦੇ ਵਿੱਚ ਰਾਸ਼ਨ ਦੀ ਵੰਡ ਹੁੰਦੀ ਸੀ ਉਹ ਹਰ 6 ਮਹੀਨਿਆਂ ਦੀ ਹੁੰਦੀ ਸੀ, ਕਹਿਣ ਦਾ ਭਾਵ ਕਿ ਇੱਕ ਗਰੀਬ ਪਰਿਵਾਰ ਨੂੰ ਜਿਹਦਾ ਕਾਰਡ ਬਣਿਆ ਹੋਇਆ ਹੈ, ਜਿਹਦੀ ਆਇਡੈਂਟੀ ਹੈ ਕਿ ਉਹ ਗਰੀਬ ਹੈ, ਉਹਨੂੰ ਸਾਲ ਦੇ ਵਿੱਚ 2 ਵਾਰੀ ਜਿਹੜਾ ਰਾਸ਼ਨ ਹੈ ਉਹ ਦਿੱਤਾ ਜਾਂਦਾ ਸੀ। ਪਰ ਜੀ ਹੁਣ ਕੀ ਹੋਣ ਲੱਗ ਪਿਆ, ਹੁਣ ਸਾਲ ਦੇ ਵਿੱਚ 4 ਵਾਰੀ ਰਾਸ਼ਨ ਮਿਲਣ ਲੱਗ ਪਿਆ। ਹੁਣ 3 ਮਹੀਨਿਆਂ ਬਾਅਦ ਜਿਹੜੀਆਂ ਸਰਕਾਰਾਂ ਹੈ ਉਹ ਰਾਸ਼ਨ ਵੰਡਦੀਆਂ ਨੇ। ਪਹਿਲਾਂ ਰਾਸ਼ਨ ਕੀ ਹੁੰਦਾ ਸੀ ਕਿ 6 ਮਹੀਨਿਆਂ ਦਾ ਪਹਿਲਾਂ ਦਿੱਤਾ ਜਾਂਦਾ ਸੀ, ਜਦੋਂ ਮੁੱਕ ਜਾਂਦਾ ਸੀ 6 ਮਹੀਨਿਆਂ ਬਾਅਦ ਫਿਰ ਪਹਿਲਾਂ ਦਿੱਤਾ ਜਾਂਦਾ ਸੀ, ਕਹਿਣ ਦਾ ਭਾਵ ਕਿ ਪਹਿਲਾਂ ਵੰਡਿਆ ਜਾਂਦਾ ਸੀ। ਹੁਣ ਜਦੋਂ 3 ਮਹੀਨੇ ਪੂਰੇ ਹੋ ਜਾਂਦੇ ਆ ਫਿਰ ਵੰਡਿਆ ਜਾਂਦਾ ਹੈ। ਇਹ ਜਿਹੜੀ ਸਥਿਤੀ ਹੈ ਇਹਦੇ ਉੱਤੇ ਹੁਣ ਕੇਂਦਰ ਨੇ ਇੱਕ ਵਾਰੀ ਪੰਜਾਬ ਸਰਕਾਰ ਨੂੰ ਝਾੜ ਪਾਈ ਆ, ਕਿਹਾ ਵੀ ਤੁਸੀਂ ਜਿਹੜਾ ਰਾਸ਼ਨ ਹੈ ਉਹ ਟਾਈਮ ਸਿਰ ਕਿਉਂ ਨਹੀਂ ਵੰਡਦੇ, ਤੁਸੀਂ ਉਸ ਨੂੰ ਟਾਈਮ ਸਿਰ ਵੰਡੋ, ਤੁਸੀਂ ਜਦੋਂ 3 ਮਹੀਨੇ ਲੰਘ ਜਾਂਦੇ ਆ ਫਿਰ ਰਾਸ਼ਨ ਕਿਉਂ ਦਿੰਦੇ ਹੋ, ਤੁਸੀਂ ਐਡਵਾਂਸ ਦੇਵੋ ਕਿ ਉਹ 3 ਮਹੀਨੇ ਬੈਠ ਕੇ ਖਾ ਲੈਣ ਤੇ ਜਦੋਂ ਮੁੱਕੇ ਤੇ ਫਿਰ ਉਹ ਤੁਹਾਡੇ ਤੋਂ ਲੈ ਸਕਣ ਜਾਂ ਤੁਸੀਂ ਵੰਡ ਸਕੋ। ਇੱਕ ਤਾਂ ਇਹ ਐਂਗਲ ਬਣਦਾ, ਇਹ ਤਾਂ ਬਣਦਾ ਸਾਫ ਸੁਥਰਾ ਜਿਹਾ ਐਂਗਲ ਜਿਹੜਾ ਸਾਨੂੰ ਦਿਸਦਾ ਹੈ, ਜਿਹੜਾ ਹਰ ਇੱਕ ਪੱਤਰਕਾਰ ਹਰ ਇੱਕ ਖਬਰ ਦਾ ਐਂਗਲ ਉਸਨੂੰ ਕਵਰ ਕਰਦਾ ਹੈ। ਪਰ ਇਹਦੇ ਪਿੱਛੇ 2 ਗੱਲਾਂ ਵੱਡੀਆਂ ਚੱਲਦੀਆਂ, ਇੱਕ ਇਹਦੇ ਪਿੱਛੇ ਇਹ ਚੱਲਦੀ ਹੈ ਕਿ ਕੇਂਦਰ ਲੋਕਾਂ ਨੂੰ ਦੱਸਣਾ ਚਾਹੁੰਦਾ ਪੰਜਾਬਦਿਆਂ ਨੂੰ ਕਿ ਜਿਹੜਾ ਰਾਸ਼ਨ ਵੰਡਣ ਦੀ ਗੱਲ ਭਗਵੰਤ ਮਾਨ ਕਰਦਾ ਹੈ ਅਸਲ ਵਿੱਚ ਉਹ ਅਸੀਂ ਦਿੰਦੇ ਹਾਂ, ਤਾਂ ਕਰਕੇ ਉਹ ਆਪਣੀ ਅਟੈਂਡੈਂਸ ਲਵਾਉਣ ਦੀ ਖਾਤਰ, ਆਪਣੀ ਹਾਜ਼ਰੀ ਲਵਾਉਣ ਦੀ ਖਾਤਰ ਉਹ ਇਹ ਬਿਆਨ ਦੇ ਰਿਹਾ ਵੀ ਤੁਸੀਂ ਪਹਿਲਾਂ ਵੰਡੋ। ਮੈਂ ਤਾਂ ਕਹਿੰਦਾ ਜੀ ਤੁਸੀਂ ਬਿਹਾਰ ਵਿੱਚ ਵੀ ਇਸ ਤਰੀਕੇ ਦੇ ਨਾਲ ਲੋਕਾਂ ਨੂੰ ਰਾਜਮਾ ਭੋਜਨ ਦੇਵੋ, ਤੁਸੀਂ ਯੂਪੀ 'ਚ ਵੀ ਦੇਵੋ, ਤੁਹਾਡੀਆਂ ਸਰਕਾਰਾਂ ਨੇ, ਤੁਸੀਂ ਮਹਾਰਾਸ਼ਟਰ 'ਚ ਵੀ ਦੇਵੋ, ਤੁਸੀਂ ਸਾਰੇ ਦੱਖਣ ਦੇ ਵਿੱਚ ਦੇਵੋ, ਤੁਸੀਂ ਮਿਡਲ ਇੰਡੀਆ ਦੇ ਵਿੱਚ ਸਾਰੇ ਵੰਡੋ, ਤੁਸੀਂ ਉੱਤਰ ਭਾਰਤ ਦਾ ਫਿਕਰ ਕਰਦੇ ਹੋ ਤਾਂ ਇਕੱਲੇ ਪੰਜਾਬ ਦਾ ਕੋਈ ਕਰਦੇ ਹੋ, ਹਰਿਆਣੇ ਰਾਜਸਥਾਨ ਦਾ ਵੀ ਕਰੋ। ਇੱਕ ਜਿਹੜਾ ਐਂਗਲ ਇਹ ਹੈ, ਦੂਸਰਾ ਐਂਗਲ ਕੀ ਹੈ? ਦੂਸਰਾ ਐਂਗਲ ਅਸੀਂ ਵੇਖਿਆ ਹੈ ਕਿ ਸ਼੍ਰੀਲੰਕਾ ਵਿੱਚ ਜਿਸ ਤਰੀਕੇ ਨਾਲ ਖਾਦ ਖੁਰਾਕ ਮੁੱਕ ਗਏ ਨੇ, ਤਾਂ ਕੇਂਦਰ ਨੇ ਇੱਕ ਮੀਟਿੰਗ ਸੱਦੀ ਆ ਆਪਣੇ ਬਿਊਰੋਕਰੈਟਸ ਦੀ, ਤੇ ਉਹਨਾਂ ਵਿੱਚ ਬੈਠ ਕੇ ਡਿਸਕਸ ਕੀਤਾ ਕਿ ਜਿਸ ਤਰੀਕੇ ਨਾਲ ਰਾਜ ਦੀਆਂ ਸਰਕਾਰਾਂ ਸਕੀਮਾਂ ਖੁੱਲ੍ਹੀਆਂ ਦੇ ਰਹੀਆਂ ਨਾ, ਕਿ ਆਹ ਵੀ ਫ੍ਰੀ ਆਹ ਵੀ ਫ੍ਰੀ, ਕਿਤੇ ਇਹ ਨਾ ਹੋਵੇ ਕਿ ਭਾਰਤ ਦੇ ਹਾਲਾਤ ਨੇ ਜਿਹੜੇ ਉਹ ਸ਼੍ਰੀਲੰਕਾ ਵਰਗੇ ਹੋ ਜਾਣ। ਇਹ ਚੈੱਕ ਰੱਖਣ ਦਾ ਵੀ ਇੱਕ ਤਰੀਕਾ ਕਿ ਚੈੱਕ ਰੱਖਿਆ ਜਾਵੇ, ਪਤਾ ਕੀਤਾ ਜਾਵੇ ਵੀ ਕਿਹੜਾ ਰਾਜ ਕਿਹੜੀਆਂ ਕਿਹੜੀਆਂ ਸਕੀਮਾਂ ਚਲਾ ਰਿਹਾ, ਉਹਦੀ ਪੂਰਤੀ ਕਿੱਥੋਂ ਕਰ ਰਿਹਾ। ਇਹ ਐਂਗਲ ਇੱਕ ਸਾਫ਼ ਸੁਥਰਾ ਤੇ ਇਹ ਦੇਸ਼ ਦੇ ਫਿਕਰ ਕਰਨ ਵਾਲਾ ਐਂਗਲ ਹੈ ਵੀ ਹਾਲਾਤ ਸ਼੍ਰੀਲੰਕਾ ਵਰਗੇ ਨਾ ਹੋ ਜਾਣ। ਇੱਕ ਹੋਰ ਐਂਗਲ ਹੈ ਇਹਦੇ ਵਿੱਚ
ਜੀ,
ਉਹ ਇਹ ਹੈ ਕਿ ਜਿੰਨੇ ਪੰਜਾਬ ਦੇ ਵਿੱਚ ਕਾਰਡ ਬਣੇ ਹੋਏ ਨੇ, ਉਹਨਾਂ ਭੋਜਨ ਜਾਂ ਕਹਿ ਲਓ ਉਹਨੇ ਪੈਸਿਆਂ ਦੀਆਂ ਕਣਕ ਜਾਂ ਜੋ ਵੀ ਭੋਜਨ ਆਉਂਦਾ ਹੈ ਉਹ ਕੇਂਦਰ ਨਹੀਂ ਦਿੰਦਾ, ਕੇਂਦਰ ਤਾਂ ਉਹਦੀ ਜਿਹੜੀ ਵੰਡ ਹੈ ਬਹੁਤ ਥੋੜ੍ਹੀ ਦਿੰਦਾ, ਪੰਜਾਬ ਸਰਕਾਰ ਨੂੰ ਆਪਣੇ ਕੋਲੋਂ ਪੈਸੇ ਪਾ ਕੇ ਗਰੀਬਾਂ ਦੇ ਵਿੱਚ ਰਾਸ਼ਨ ਵੰਡਣਾ ਪੈਂਦਾ। ਇਹ ਇੱਕ ਕੌੜੀ ਸੱਚਾਈ ਆ, ਕੇਂਦਰ ਨੂੰ ਵੀ ਇਸਦਾ ਪਤਾ ਹੈ ਤੇ ਸਰਕਾਰ ਨੂੰ ਵੀ ਪਤਾ, ਹੋ ਸਕਦਾ ਲੋਕਾਂ ਤੱਕ ਇਹ ਗੱਲ ਨਾ ਹੋਵੇ। ਕਾਰਡ ਬਹੁਤ ਥੋੜੇ ਨੇ ਕੇਂਦਰ ਦੀ ਨਿਗਾਹ ਵਿੱਚ, ਪਰ ਪੰਜਾਬ ਦੇ ਵਿੱਚ ਬਹੁਤੇ ਬਣੇ ਹੋਏ ਨੇ, ਕਿਉਂਕਿ ਪੰਜਾਬ ਦੇ ਵਿੱਚ ਤਾਂ
ਜੀ
ਇਸ ਤਰੀਕੇ ਨਾਲ ਬਣੇ ਹੋਏ ਨੇ। ਮਾਫ ਕਰਨ, ਮੈਂ ਉਹਨਾਂ ਨੂੰ ਨਹੀਂ ਕਹਿੰਦਾ ਜਿਨ੍ਹਾਂ ਦੇ ਨਹੀਂ ਬਣੇ, ਮੈਂ ਉਹਨਾਂ ਨੂੰ ਕਹਿੰਦਾ ਜਿਨ੍ਹਾਂ ਨੇ ਬਣਾਏ ਹੋਏ ਨੇ। ਕੁਝ ਜਥੇਦਾਰਾਂ ਦੇ ਵੀ ਬਣੇ ਹੋਏ ਨੇ, ਕੁਝ ਵੱਡੇ ਲੀਡਰਾਂ ਦੇ ਵੀ ਬਣੇ ਹੋਏ ਨੇ ਫ੍ਰੀ ਕਣਕ ਵਾਲੇ। ਉਹ ਕਹਿੰਦੇ ਇੱਕ ਆਪਣੇ ਕੋਲ ਆਉਣ ਵਾਲੇ ਦਿਨਾਂ ਵਿੱਚ ਬਹੁਤ ਮਹਾਨ ਸ਼ਖਸੀਅਤ ਆਉਣਗੇ, ਅਸੀਂ ਉਹਨਾਂ ਦਾ ਨਾਂ ਤੁਹਾਡੇ ਸਾਹਮਣੇ ਲੈ ਦਿੰਦੇ ਹਾਂ, ਜਗਸੀਰ ਜੀਦਾ, ਉਹ ਪੰਜਾਬੀ ਦੇ ਬਹੁਤ ਵੱਡੇ ਲੋਕ ਕਵੀ ਨੇ, ਜਾਂ ਕਹਿ ਲਓ ਕਿ ਕਮੈਂਟ ਦੇ ਰੂਪ ਵਿੱਚ, ਵਿਅੰਗ ਦੇ ਰੂਪ ਵਿੱਚ ਗੱਲ ਕਰਦੇ ਨੇ। ਉਹ ਕਹਿੰਦੇ ਕਿ ਨਾਮ ਨਰੇਗਾ ਦੇ ਰਜਿਸਟਰ ਵਿੱਚ ਬੋਲੇ ਨੌ ਵੱਡੇ ਜਥੇਦਾਰਾਂ ਦੀ। ਨਰੇਗਾ ਦਾ ਰਜਿਸਟਰ ਕੀ ਹੈ? ਵੀ ਜਿੱਥੇ ਮਜ਼ਦੂਰ ਦਿਹਾੜੀ ਕਰਦੇ ਨੇ
ਜੀ,
ਤੇ ਆਪਣੀਆਂ ਨੂੰਹਾਂ ਧੀਆਂ ਦੇ ਨਾਂ ਨਰੇਗਾ ਦੇ ਰਜਿਸਟਰਾਂ ਵਿੱਚ ਨੇ, ਤੇ ਜਿਹੜੀਆਂ ਨੂੰਹਾਂ ਨੇ ਜਾਂ ਧੀਆਂ ਨੇ ਉਹ ਜਥੇਦਾਰਾਂ ਦੀਆਂ ਨੇ। ਤਾਂ ਇੱਕ ਇਦਾਂ ਦੀ ਜਿਹੜੀ ਰਵਾਇਤ ਆ, ਉਹਦੇ ਕਰਕੇ ਕਾਰਡਾਂ ਦੀ ਗਿਣਤੀ ਥੋੜੀ ਜਿਹੀ ਜ਼ਿਆਦਾ ਆ। ਤੇ ਹਾਂ, ਮੈਂ ਮੰਨਦਾ ਕਿ ਬਹੁਤ ਹੀ ਜ਼ਰੂਰਤ ਵਾਲਿਆਂ ਦੀ ਹੈ, ਐਂ ਨਹੀਂ ਆਪਾਂ ਸਾਰਿਆਂ ਨੂੰ ਇੱਕ ਤਰੀਕੇ ਨਾਲ ਕਹਿ ਸਕਦੇ ਵੀ ਸਾਰੇ ਮਾੜੇ ਤਰੀਕੇ ਨਾਲ ਬਣੇ ਹੋਏ ਨੇ, ਬਹੁਤੇ ਜ਼ਰੂਰਤ ਵਾਲੇ। ਇਸ ਨੂੰ ਵੀ ਦੇਖਣ ਦੀ ਲੋੜ ਹੈ ਕਿ ਜੇਕਰ ਕੇਂਦਰ ਇੰਨਾ ਹੀ ਪੰਜਾਬ ਦਾ ਫਿਕਰ ਕਰਦਾ ਹੈ ਕਿ ਤੁਸੀਂ ਐਡਵਾਂਸ ਵੰਡੋ, ਤਾਂ ਮੈਂ ਕੇਂਦਰ ਨੂੰ ਵੀ ਕਹਿੰਦਾ ਕਿ ਤੁਸੀਂ ਫਿਰ ਸਾਰੇ ਗਰੀਬਾਂ ਦਾ ਭੋਜਨ ਪੂਰਾ ਕਿਉਂ ਨਹੀਂ ਕਰਕੇ ਦਿੰਦੇ? ਪੰਜਾਬ ਸਰਕਾਰ ਨੂੰ ਆਪਣੇ ਪੈਸੇ ਖਰਚ ਕੇ, ਖਾਸ ਕਰਕੇ ਉਸ ਰਾਜ ਨੂੰ ਜਿਹਦੇ ਸਿਰ ਪਹਿਲਾਂ ਹੀ ਬੜਾ ਕਰਜ਼ਾ, ਕਿਉਂ ਲੈਣੇ ਪੈਂਦੇ ਨੇ ਜਦੋਂ ਤੁਸੀਂ ਦੂਸਰੇ ਰਾਜਾਂ ਦੇ ਵਿੱਚ ਸਾਰੇ ਦਾ ਸਾਰਾ ਭੋਜਨ ਤੁਸੀਂ ਪੂਰਾ ਕਰਦੇ ਹੋ? ਇੱਥੇ ਪੰਜਾਬ ਸਰਕਾਰ ਆਪਣੇ ਪੱਲਿਓਂ ਖਰੀਦ ਕੇ ਕਿਉਂ ਪੂਰਾ ਕਰਦੀ ਹੈ? ਇਹ ਕੇਂਦਰ ਨੇ ਸਿਰਫ ਆਪਣੀ ਹਾਜ਼ਰੀ ਲਵਾਈ ਹੈ ਕਿ ਅਸੀਂ ਵੀ ਹੈਗੇ ਹਾਂ, ਇਸ ਜੋ ਵੰਡ ਰਹੇ ਹੋ ਸਕੀਮ ਇਹਦੇ 'ਚ ਸਾਡਾ ਵੀ ਹਿੱਸਾ ਹੈ, ਇਸ ਤੋਂ ਵੱਧ ਇਹ ਕੁਛ ਨਹੀਂ ਜੀ।
ਜਸਵਿੰਦਰ ਜੀ, ਮੈਂ ਵੀ ਉਹੀ ਸਵਾਲ ਪੁੱਛਣ ਦਾ, ਪਤਾ ਲੱਗ ਰਿਹਾ ਵੀ ਜਿਹੜੇ ਕਿਹੜੇ ਕੋਈ ਕਰੋੜਾਂ ਦੇ ਪੈਸਾ ਹੈਗਾ ਜਾਂ ਪਿੰਡਾਂ ਦੇ ਸਰਪੰਚ ਹਨ, ਉਹ ਵੀ ਲੈ ਰਹੇ ਹਨ ਇਹ ਸਕੀਮ। ਸੱਚ ਸੈਡ ਸਟੋਰੀ ਆ, ਵੰਡੀ ਜਾਂਦੀ ਆ ਗਰੀਬਾਂ ਨੂੰ, ਅਤੇ ਅਮੀਰ ਹੀ ਪਹਿਲਾਂ ਛੱਕ ਜਾਂਦੇ ਹਨ, ਉਹਨਾਂ ਨੂੰ ਬਾਅਦ ਵਿੱਚ ਪਹੁੰਚਦੀ ਆ। ਆਉਣ ਵਾਲੇ ਦਿਨਾਂ ਵਿੱਚ ਇਹਦੀ ਖਬਰ ਦੀ ਵੀ ਜਾਂਚ ਕਰਾਂਗੇ। ਪਰ ਜੇ ਕੇਂਦਰ ਘੱਟ ਦੇ ਰਿਹਾ ਹੈਗੀ ਹੈ, ਕਿਉਂਕਿ ਉਹਨਾਂ ਕੋਲ ਲਿਸਟ ਨਹੀਂ ਪੂਰੀ ਪਹੁੰਚੀ ਸ਼ਾਇਦ, ਤਾਂ ਕਰਕੇ ਉਹਨਾਂ ਨੇ ਘੱਟ ਦਿੱਤੇ ਹੋਣਗੇ।
ਬਿਲਕੁਲ ਜੀ, ਕੁਝ ਕਾਰਨ ਤਾਂ ਇਦਾਂ ਦੇ ਹੈ ਕਿ ਜਦੋਂ ਕੋਈ ਚੀਜ਼ ਅਪਡੇਟ ਹੁੰਦੀ ਹੈ, ਹਰ ਸਾਲ ਜਿਹੜੇ ਕਾਰਡ ਨੇ ਉਹ ਅਪਡੇਟ ਹੁੰਦੇ ਨੇ। ਤੁਸੀਂ ਕਹੋਗੇ ਵੀ ਅਪਡੇਟ ਕਿੱਦਾਂ ਹੋ ਜਾਂਦੇ ਨੇ, ਉਹਦੇ ਇੱਕ ਕਾਰਨ ਤਾਂ ਇਹ ਹੈ ਕਿ ਜਦੋਂ ਜੁਆਇੰਟ ਫੈਮਿਲੀਆਂ ਦੋ ਤਿੰਨ ਹਿੱਸਿਆਂ ਵਿੱਚ ਵੰਡੀਆਂ ਜਾਂਦੀਆਂ ਨੇ, ਤਾਂ ਉਹ ਵੱਖਰੇ ਰੂਪ ਦੇ ਵਿੱਚ ਵੀ ਉਹ ਕਾਰਡਾਂ ਦੀ ਗਿਣਤੀ ਵੱਧ ਜਾਂਦੀ ਹੈ। ਚਾਹੇ ਜਿਹੜਾ ਰਾਸ਼ਨ ਹੈ ਉਹ ਪਰਸਨ ਟੂ ਪਰਸਨ ਹੀ ਮਤਲਬ ਵੈਰੀ ਕੀਤਾ ਜਾਂਦਾ, ਵੀ ਜਿੰਨੇ ਪਰਸਨ ਨੇ ਉਹਨਾਂ ਉਹਦਾ ਜਿਹੜਾ ਕੋਟਾ ਦਿੱਤਾ ਜਾਂਦਾ, ਪਰ ਕਾਰਡਾਂ ਦੀ ਜਿਹੜੀ ਕਾਊਂਟਿੰਗ ਆ ਉਹ ਵੱਧ ਜਾਂਦੀ ਹੈ। ਉਸ ਤੋਂ ਅੱਗੇ ਉਹਦੇ ਪਰਿਵਾਰਾਂ ਦੇ ਮੈਂਬਰ ਵੱਧ ਜਾਂਦੇ ਨੇ, ਇਹ ਵੀ ਇੱਕ ਕਾਰਨ ਹੈ ਕਿ ਨਵੇਂ ਬੱਚੇ ਜਦੋਂ ਜਨਮਦੇ ਨੇ ਤਾਂ ਪਰਿਵਾਰਾਂ ਦੇ ਮੈਂਬਰ ਵੀ ਵੱਧ ਜਾਂਦੇ ਨੇ। ਉਹ ਜਿਹੜੀ ਅਪਡੇਟ ਲਿਸਟ ਹੈ ਉਹ ਕਿਤੇ ਨਾ ਕਿਤੇ ਪੰਜਾਬ ਸਰਕਾਰ ਦੁਆਰਾ ਜਾਂ ਤਾਂ ਪਹੁੰਚਾਈਆਂ ਨਹੀਂ ਜਾਂਦੀਆਂ, ਜੇ ਪਹੁੰਚਾਈਆਂ ਜਾਂਦੀਆਂ ਤਾਂ ਉਹ ਟਾਈਮ ਤੇ ਮਾਰਕ ਨਹੀਂ ਕੀਤੀਆਂ ਜਾਂਦੀਆਂ, ਜਿੰਨਾ ਚਿਰ ਮਾਰਕ ਨਹੀਂ ਹੋਣਗੀਆਂ ਉਹਨਾਂ ਚਿਰ ਉਹ ਕੋਟਾ ਵਿੱਚ ਐਡ ਨਹੀਂ ਕੀਤਾ ਜਾਊਗਾ। ਇਹ ਵੀ ਇੱਕ ਕਾਰਨ ਹੈ ਕਿ ਖੱਪਾ ਜਿਹੜਾ ਹੈ ਉਹ ਕੇਂਦਰ ਦੀ ਤੇ ਪੰਜਾਬ ਦੀ ਸਰਕਾਰ ਵੱਖ ਵੱਖ ਹੋਣ ਕਰਕੇ ਸਮੇਂ ਸਮੇਂ ਤੇ ਬਣਿਆ ਰਹਿੰਦਾ ਜੀ।
ਚੰਨੀ ਦੇ ਭਾਣਜੇ ਦੀ ਕੀ ਰਿਪੋਰਟ ਆ?
ਖੈਰ ਮੈਂ ਕਾਫੀ ਵਕਤ ਲਾਇਆ, ਮੈਨੂੰ ਇਹ ਸੀ ਕਿ ਸਾਡੇ ਜਿਹੜੇ ਸਰੋਤੇ ਦਰਸ਼ਕ ਉਡੀਕਦੇ ਹੋਣਗੇ ਵੀ ਚੰਨੀ ਦੇ ਭਾਣਜੇ ਦੀ ਗੱਲ ਹੀ ਨਹੀਂ ਕੀਤੀ। ਸ਼ਾਇਦ ਤੁਸੀਂ ਵੀ ਉਡੀਕਦੇ ਹੋਵੋਗੇ ਵੀ ਖੜੀ ਈਡੀ ਭੁੱਲ ਗਈ ਜਾਂ ਜਸਵਿੰਦਰ ਭੁੱਲ ਗਿਆ ਵੀ ਯਾਰ ਚੰਨੀ ਦੇ ਭਾਣਜੇ ਦਾ ਕੀ ਬਣਿਆ। ਚੰਨੀ ਦੇ ਭਾਣਜੇ ਦੀ ਰਿਪੋਰਟ ਇਹ ਹੈ ਜੀ, ਚਾਰਜਸ਼ੀਟ ਕਰ ਲਿਆ ਗਿਆ ਚੰਨੀ ਦੇ ਭਾਣਜੇ ਨੂੰ। ਜਿਹੜੇ ਈਡੀ ਦੇ ਐਡਵੋਕੇਟ ਸੀ ਨਰੰਗ ਸਾਹਿਬ, ਉਹਨਾਂ ਨੇ ਚਾਰਜਸ਼ੀਟ ਕੋਰਟ ਦੇ ਵਿੱਚ ਪੇਸ਼ ਕੀਤੀ ਹੈ ਤੇ ਇਕੱਲਾ ਚੰਨੀ ਦਾ ਭਾਣਜਾ ਹੀ ਚਾਰਜਸ਼ੀਟ ਨਹੀਂ ਕੀਤਾ। ਉਹਦੇ ਵਿੱਚ ਉਹਨਾਂ ਦੇ ਜਿਹੜੇ ਦੋ ਬਿਜ਼ਨਸ ਪਾਰਟਨਰ ਆਪਾਂ ਕਹਿ ਦਈਏ, ਇੱਕ ਸੰਦੀਪ ਜਿਹਦੇ ਕੋਲੋਂ 2 ਕਰੋੜ ਮਿਲਿਆ ਸੀ, ਇੱਕ ਕੁਦਰਤਦੀਪ, ਇੱਕ ਉਹਨੂੰ ਚਾਰਜਸ਼ੀਟ ਕੀਤਾ ਤੇ ਇੱਕ ਪਰਸਨ ਹੋਰ ਹੈ, ਚਾਰ ਜਣਿਆਂ ਨੂੰ ਚਾਰਜਸ਼ੀਟ ਕੀਤਾ। ਹੁਣ ਚੰਨੀ ਦਾ ਭਾਣਜਾ ਰੋਪੜ, ਮਾਫ਼ ਕਰਨਾ, ਹੁਣ ਚੰਨੀ ਦਾ ਭਾਣਜਾ ਕੋਟਕਪੂਰਾ ਦੀ ਜਿਹੜੀ ਜੇਲ੍ਹ ਹੈ ਉਹਦੇ ਵਿੱਚ ਹੈ ਤੇ ਨਾਲ ਦੀ ਨਾਲ ਉਹਨਾਂ ਨੂੰ ਜਲੰਧਰ ਈਡੀ ਦੇ ਦਫ਼ਤਰ ਵਿੱਚ ਵੀ ਲਿਆਂਦਾ ਗਿਆ। ਅਗਲੀ ਜਿਹੜੀ ਤਰੀਕ ਹੈ ਉਹ ਬਹੁਤ ਅੱਗੇ ਜਾ ਕੇ ਪੈ ਗਈ ਹੈ, ਹੁਣ ਦੇਖਦੇ ਹਾਂ ਕਿ ਉਸ ਤਰੀਕੇ ਉੱਤੇ ਚਾਰਜਸ਼ੀਟ ਕੀਤੇ ਹੋਏ ਕਿਸ ਤਰੀਕੇ ਨਾਲ ਕੇਸ ਆ ਜਿਹੜਾ ਉਹ ਅੱਗੇ ਚੱਲਦਾ ਹੈ। ਅਸੀਂ ਸਾਰੇ ਜਾਣਦੇ ਕਿ ਰੇਤ ਮਾਫੀਆ ਦੇ ਵਿੱਚ ਇੱਕ ਕੇਸ ਫਸਿਆ ਹੋਇਆ ਸੀ। ਭਾਣਜਾ ਸ਼ਬਦ 2 ਤਰੀਕਿਆਂ ਦੇ ਨਾਲ ਵਰਤ ਲਿਆ ਜਾਂਦਾ ਹੈ। ਇੱਕ ਜਿਹੜਾ ਭੈਣ ਦਾ ਬੇਟਾ ਹੁੰਦਾ ਹੈ ਉਹਦੇ ਲਈ ਭਾਣਜਾ ਸ਼ਬਦ ਹੁੰਦਾ। ਇੱਥੇ ਮੈਂ ਦੱਸ ਦੇਵਾਂ ਆਪਣੇ ਸਰੋਤਿਆਂ ਦਰਸ਼ਕਾਂ ਨੂੰ, ਅਸਲ ਵਿੱਚ ਇਹ ਸਾਲੀ ਦਾ ਬੇਟਾ ਹੈ, ਅਸਲ ਵਿੱਚ ਇਹ ਚੰਨੀ ਸਾਹਿਬ ਦੀ ਸਾਲੀ ਦਾ ਬੇਟਾ ਹੈ, ਤਾਂ ਕਰਕੇ ਉਹਦੇ ਲਈ ਇਹ ਭਾਣਜਾ ਸ਼ਬਦ ਵਰਤਿਆ ਜਾਂਦਾ ਹੈ। ਤੇ ਹੁਣ ਤੀਕਰ ਦੀਆਂ ਅਪਡੇਟ ਵਿੱਚ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਉਹ ਬਹੁਤ ਹੀ ਨਿਰਾਸ਼ ਮਿਊਸ ਚੱਲ ਰਹੇ ਨੇ। ਉਹਨਾਂ ਨੂੰ ਜਾਪਦਾ ਹੈ ਕਿ ਹੁਣ ਇਹਦੇ ਵਿੱਚ ਉਹਨਾਂ ਦੇ ਸਰਦਾਰ ਚਰਨਜੀਤ ਸਿੰਘ ਚੰਨੀ ਵੀ ਕਿਸੇ ਤਰੀਕੇ ਦਾ ਕੋਈ ਸਾਥ ਜੇ ਦੇਣ ਤਾਂ ਦੇ ਨਹੀਂ ਪਾਉਣਗੇ, ਕਿਉਂਕਿ ਕੋਰਟ ਦੀ ਪ੍ਰਕਿਰਿਆ ਦੇ ਵਿੱਚ ਹਰ ਦਿਨ ਜਿਹੜੀ ਸਕੰਜਾ ਹੈ, ਜਿਹੜਾ ਗ੍ਰਿਪ ਹੈ ਕਾਨੂੰਨ ਦਾ, ਉਹ ਟਾਈਟ ਹੁੰਦਾ ਜਾਂਦਾ ਹੈ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਦੇਖਾਂਗੇ ਕਿ ਈਡੀ, ਜਾਪਦਾ ਹੈ ਕਿ ਈਡੀ ਇਸ ਕੇਸ ਨੂੰ ਸਿਰੇ ਲਾਉਣ ਦੇ ਮੂਡ ਵਿੱਚ ਹੈ, ਤੇ ਜੇਕਰ ਸਿਰੇ ਲੱਗ ਜਾਂਦਾ ਤਾਂ ਇੱਕ ਚੰਗੀ ਗੱਲ ਹੋਊਗੀ, ਲੋਕਾਂ ਦਾ, ਇਹਨਾਂ ਕੇਂਦਰੀ ਏਜੰਸੀਆਂ ਦੇ ਉੱਤੇ ਵਿਸ਼ਵਾਸ ਵੱਧੂਗਾ ਵੀ ਇਹ ਸਿਰਫ ਤੇ ਸਿਰਫ ਵੋਟਾਂ ਵੇਲੇ, ਜਿਵੇਂ ਬਰਸਾਤ ਵੇਲੇ ਡੱਡੂ ਬਾਹਰ ਆਉਂਦੇ ਆ, ਵੋਟਾਂ ਵੇਲੇ ਬਾਹਰ ਨਹੀਂ ਆਉਂਦੀਆਂ, ਇਹ ਕਾਰਵਾਈ ਵੀ ਕਰਦੀਆਂ। ਮੈਂ ਕਹਿੰਦਾ ਕੇਸ ਚਾਹੇ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਦਾ ਹੋਵੇ, ਚਾਹੇ ਕਿਸੇ ਦਾ ਵੀ ਹੋਵੇ, ਉਹਦੇ ਉੱਤੇ ਈਡੀ ਨੂੰ ਉਹਨੂੰ ਆਖਰੀ ਤੱਕਰ ਲਿਜਾ ਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਜ਼ਰੂਰ ਕਰਨਾ ਚਾਹੀਦਾ ਜੀ।
ਭਜਾਈ ਤੇ ਦੇਵਰ ਦਾ ਵੀ ਬੜਾ ਪਿਆਰ ਹੁੰਦਾ ਤੇ ਸਾਲੇ ਨਾਲ ਵੀ ਬੜਾ ਪਿਆਰ ਹੁੰਦਾ। ਚਲੋ ਜੀ, ਭਾਣਜਾ ਪ੍ਰੋਬਲਮ ਵਿੱਚ ਆਪਾਂ ਬਾਅਦ ਚ ਗੱਲਬਾਤ ਕਰਾਂਗੇ ਇਸ ਦੀ, ਥੋੜੀ ਜਿਹੀ ਬ੍ਰੇਕ ਲੈਣੀ ਪੈਣੀ ਹੈ। ਕਮਰਸ਼ੀਅਲ ਬ੍ਰੇਕ। 770 AM ਰਾਜਿੰਦ ਸੁਣ ਰਹੇ ਹੋ ਵਿਰਾਸਤ ਰੇਡੀਓ CKMS 102.7 FM 9 ਵਜੇ ਤੱਕ ਪ੍ਰੋਗਰਾਮ ਚੱਲਦਾ ਅਤੇ ਨਾਲ ਦੀ ਨਾਲ 24 ਘੰਟੇ 7 ਦਿਨ ਪ੍ਰੋਗਰਾਮ ਚੱਲਦੇ ਹਨ ਵਿਰਾਸਤ TV ਅਤੇ ਟਰੱਕਿੰਗ ਟੂਡੇ TV ਤੇ। ਅਤੇ ਦੱਸ ਦੇਵਾਂ, ਨਾਗਰਾ ਫਾਲ ਦਾ ਮੇਲਾ ਗਰਮੀਆਂ ਵਿੱਚ ਆਵੇਗਾ ਜ਼ਰੂਰ। ਨਾਗਰਾ ਫਾਲ ਦਾ ਮੇਲਾ ਗਰਮੀਆਂ ਦੇ ਵਿੱਚ ਜ਼ਰੂਰ ਆਵੇਗਾ। ਡੇਟ ਤੁਹਾਨੂੰ ਦੱਸ ਦੇਵਾਂਗੇ। ਮੇਲਾ ਬਿਲਕੁਲ ਫਰੀ ਹੁੰਦਾ, ਸੋ ਕੋਈ ਪੈਸੇ ਖਰਚੇ ਦੀ ਲੋੜ ਹੈ ਨਹੀਂ, ਸਿਰਫ ਵੀਕਐਂਡ ਇੰਜੋਏ ਕਰਨਾ। ਨਾਗਰਾ ਫਾਲ ਦੇ ਬਹੁਤ ਸਾਰੇ ਕਲਾਕਾਰ ਪਹੁੰਚ ਰਹੇ ਹਨ ਫਰੀ ਵਿੱਚ, ਤੁਹਾਡੇ ਵਾਸਤੇ ਉੱਥੇ ਲਾਵਾਂਗੇ ਨਾਗਰਾ ਫਾਲ ਦੇ ਮੇਲੇ 'ਤੇ। ਆਏ ਮੇਲਾ ਤੁਹਾਡਾ ਆਪਣਾ ਮੇਲਾ, ਕੁਈਨ ਵਿਕਟੋਰੀਆ ਪਾਰਕ ਮੇਲਾ ਉੱਥੇ ਹੀ ਹੋਣਾ, ਅਤੇ ਬਹੁਤ ਸਾਰੇ ਸਿੰਗਰ ਪਹੁੰਚੇ ਹੋਏ ਹਨ, ਬਹੁਤ ਸਾਰੇ ਸਿੰਗਰ ਪਹੁੰਚ ਰਹੇ ਹਨ ਨਾਗਰਾ ਫਾਲ ਦੇ ਮੇਲੇ ਵਾਸਤੇ ਫਰੀ ਵਿੱਚ ਦੇਖਣੇ। ਜ਼ਰੂਰ ਦੱਸ ਦੇਵਾਂਗੇ ਕਿਹੜੇ ਕਿਹੜੇ ਆਉਣਗੇ। ਮਾਲਵਾ ਵੈਲਡੇ ਦਾ ਮੈਂ ਦੱਸ ਦਿੱਤਾ, 180 ਐਡਵਾਂਸ ਬੁਲਵਰਡ 'ਤੇ ਹਨ ਵੈਲਡੇ ਦੀਆਂ ਸੇਵਾਵਾਂ। ਫੈਬਰੀਕੇਸ਼ਨ ਦਾ ਕੰਮ ਹੋਵੇ 905-453-6006 ਹੈਗਾ ਨੰਬਰ। ਵਰਲਡਵਾਈਡ ਕੈਰੀਅਰ ਨੂੰ ਕਾਫੀ ਸਾਰੇ ਡਰਾਈਵਰ ਚਾਹੀਦੇ ਹਨ ਨੌਰਥ ਅਮਰੀਕਾ ਵਿੱਚ, ਸਾਰੇ ਪਾਸੇ ਟਰੱਕ ਚੱਲਦੇ ਹਨ ਇਹਨਾਂ ਦੇ। ਵੈਂਕੂਵਰ ਵੱਲ ਦਾ ਰੂਟ ਲੈਣਾ, ਸਾਊਥ ਵੱਲ ਦਾ ਲੈਣਾ, ਨੌਰਥ ਵੱਲ ਦਾ ਲੈਣਾ, ਯੂ ਨੇਮ ਇਟ, ਦੇ ਹੈਵ ਇਟ, ਸਾਰੇ ਪਾਸੇ ਟਰੱਕ ਚੱਲਦੇ ਹਨ ਵਰਲਡਵਾਈਡ ਕੈਰੀਅਰ ਦੇ, ਇਹਨਾਂ ਨੂੰ ਕਾਫੀ ਸਾਰੇ ਡਰਾਈਵਰ ਚਾਹੀਦੇ ਆ। 416-213-1334 ਹੈਗਾ ਫੋਨ ਨੰਬਰ। ਡ੍ਰੀਮ ਬਿਗ ਟਰਾਂਸਪੋਰਟੇਸ਼ਨ, CWC ਇਮੀਗ੍ਰੇਸ਼ਨ ਅਤੇ GNE ਤੋਂ, GNE ਮੋਰਗ ਤੋਂ ਮਯੰਕ ਬਤਨਗਰ ਜੀ ਕਹਿੰਦੇ ਹਨ ਲੋਨ ਚਾਹੀਦਾ, ਲੈ ਸਕਦੇ ਹੋ। ਫਸਟ ਸੈਕਿੰਡ ਮੋਰਗੇਜ ਵੀ ਮਿਲਦੀ ਆ, ਅਪ੍ਰੈਲ ਸਪੈਸ਼ਲ ਚੱਲ ਰਿਹਾ ਹੈਗਾ। 647-702-2023 ਫੋਨ ਨੰਬਰ ਹੈ। 647-702-2023 'ਤੇ ਗੱਲਬਾਤ ਕਰ ਲੈਣੀ ਆ। ਕਿਤੇ ਘੁੰਡੀ ਅੜ ਗਈ ਆ, ਮੋਰਗੇਜ ਨਹੀਂ ਮਿਲਦੀ ਤਾਂ ਦਰਵਾਜ਼ੇ ਤੁਹਾਡੇ ਵਾਸਤੇ ਖੋਲ੍ਹ ਦੇਣਗੇ GNE ਮੋਰਗੇਜ ਵਾਲੇ ਮਯੰਕ ਬਤਨਗਰ ਜੀ, 409 ਮੈਥਸਨ ਬੁਲਵਾਰਡ 'ਤੇ ਹਨ ਨੰਬਰ। 647-702-2023 'ਤੇ ਗੱਲਬਾਤ ਕਰ ਲੈਣੀ ਆ। ਫਿਗ ਗਰੋਸਰਸ, ਸਟਾਰਗੇਟ ਲੋਜਿਸਟਿਕਸ, ਹਰਪ੍ਰੀਤ ਢਿੱਲੋਂ ਸਾਹਿਬ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਆ ਮਧਾਣੀ ਵਾਲੇ। ਅਤੇ ਬਰਾੜ ਮਿਲ ਦੀ ਚੱਕੀ ਦਾ ਆਟਾ, ਸ਼ੇਰ ਆਟਾ, ਕੈਨੇਡਾ ਦੀ ਕਣਕ ਆ, ਸਾਫ਼ ਸੁਥਰੀ ਧਰਤੀ ਆ, ਪੈਸਟੀਸਾਈਡ ਫ੍ਰੀ ਆ, ਪ੍ਰੋਟੀਨ ਬੜੇ ਇਸ ਕਣਕ ਦੇ ਵਿੱਚ, ਇੱਥੇ ਹੀ ਆਟਾ ਬਣਦਾ ਸ਼ੇਰ ਆਟਾ, ਬਰਾੜ ਮਿਲ ਦੀ ਚੱਕੀ ਦਾ ਆਟਾ, ਦੇਸੀ ਸਟਾਈਲ ਹੋਲ ਵੀਟ ਵਾਈਟ ਬਰਾਊਨ, ਅਤੇ ਬਣ ਕੇ ਤੁਹਾਡੇ ਸਟੋਰਾਂ ਵਿੱਚ ਪਹੁੰਚ ਜਾਂਦਾ। ਦਿਨਾਂ ਦੇ ਵਿੱਚ ਸਾਲ ਅਤੇ ਮਹੀਨੇ ਨਹੀਂ ਲੱਗਦੇ, ਦਿਨਾਂ ਦੇ ਵਿੱਚ ਬਣ ਕੇ ਪਹੁੰਚ ਜਾਂਦਾ ਸਟੋਰਾਂ ਵਿੱਚ, ਅਤੇ ਫਰੈਸ਼ ਤੁਸੀਂ ਛੱਕ ਸਕਦੇ ਹੋ। ਬਰਾੜ ਮਿਲ ਦੀ ਚੱਕੀ ਦਾ ਆਟਾ, ਸ਼ੇਰ ਆਟਾ, ਦੇਸੀ ਸਟਾਈਲ ਹੋਲ ਵੀਟ ਵਾਈਟ ਬਰਾਊਨ, ਜਾਂ ਬਰਾੜਾਂ ਦਾ ਬੇਸਣ, ਬਰਾੜਾਂ ਦਾ ਮੱਕੀ ਦਾ ਆਟਾ ਮੇਡ ਇਨ ਕੈਨੇਡਾ ਤੁਸੀਂ ਇੱਥੋਂ ਖਰੀਦ ਸਕਦੇ ਹੋ। ਬਰਾੜ ਮਿਲ ਫਰੈਸ਼ ਪ੍ਰੋਡਕਟਸ ਬਣਾ ਕੇ ਲੈ ਕੇ ਆਉਂਦੇ ਹਨ ਤੁਹਾਡੇ ਵਾਸਤੇ, ਅਤੇ ਰੋਟੀ ਬੜੀ ਕੂਲੀ ਰਹਿੰਦੀ ਆ। ਟਰਾਂਸਪੋਰਟੇਸ਼ਨ ਦੀ ਬਿਜ਼ਨਸ ਵਿੱਚੋਂ ਪੈਸਾ ਬਚਾਉਣਾ ਚਾਹੁੰਦੇ ਹੋ, ਪੈਸੇ ਨਹੀਂ ਬਚ ਰਹੇ, ਕੰਸਲਟਿੰਗ ਦਿੰਦੇ ਹਨ ਮੇਰੇ ਵੀਰ ਜਸ ਸੁਖਵਿੰਦਰ ਸਿੰਘ ਜੀ, ਅਤੇ ਸੈਮ ਸਾਹਿਬ ਨਾਲ ਗੱਲਬਾਤ ਕਰ ਲੈਣੀ ਹੈ ਕਿਹੜੇ ਸਰਵਰ, ਕਿਹੜੇ ਨੈਟਵਰਕ ਕਿੱਦਾਂ ਦੀ ਚਾਹੀਦੀ ਆ, ਕਿੱਦਾਂ ਦੇ ਟੂਲਸ ਹੋਣੇ ਚਾਹੀਦੇ ਹਨ, ਕਿਹੜੇ ਸੋਫਟਵੇਅਰ ਵਰਤੇ ਜਾਂਦੇ ਹਨ, ਕਿੱਦਾਂ ਤੁਸੀਂ ਵੱਧ ਪੈਸੇ ਕਮਾ ਸਕਦੇ ਹੋ, ਫਿਊਲ ਤੋਂ ਪੈਸੇ ਕਿਸ ਤਰ੍ਹਾਂ ਬਚਾ ਸਕਦੇ ਹੋ, ਇੰਸ਼ੋਰੈਂਸ ਤੋਂ ਪੈਸੇ ਕਿਸ ਤਰ੍ਹਾਂ ਬਚਾਉਣੇ ਆ। ਸੁਖਵਿੰਦਰ ਸਿੰਘ ਨਾਲ ਗੱਲਬਾਤ ਕਰਨੀ, ਕੋਈ ਵੀ ਕੰਪਿਊਟਰ ਨੈਟਵਰਕਿੰਗ ਚਾਹੀਦੀ ਹੋਵੇ ਤਾਂ IIM ਸਵਿਸ 'ਤੇ ਗੱਲਬਾਤ ਕਰ ਸਕਦੇ। ਲਓ ਜੀ ਜਸਵਿੰਦਰ ਯਾ ਜੀ ਨਾਲ ਦੁਬਾਰਾ ਫਿਰ ਆਪਾਂ ਗੱਲਬਾਤ ਕਰਦੇ ਹਾਂ। ਜਸਵਿੰਦਰ ਜੀ, ਹਰਿਆਣਾ ਅਤੇ ਚੰਡੀਗੜ੍ਹ ਦੇ ਮੁੱਦੇ 'ਤੇ ਕਾਫੀ ਕੁਛ ਹੋ ਰਿਹਾ ਹੈਗਾ ਇਸ ਵੇਲੇ, ਵਿਧਾਨ ਸਭਾ ਵਿੱਚ ਕੀ ਕੁਛ ਹੋ ਰਿਹਾ, ਇਹਦੀ ਕੋਈ ਜਾਣਕਾਰੀ ਦੇਣਾ ਚਾਹੁੰਦੇ ਹੋ? ਥੋੜ੍ਹੀ ਤੁਹਾਡੀ ਆਡੀਓ ਬੰਦ ਹੈਗੀ, ਆਡੀਓ ਤੁਹਾਡੀ ਮੈਂ ਔਨ ਕਰਦਾ, ਮਾਫ਼ ਕਰ ਦੇਣਾ। ਜੀ ਹਾਂ, ਗੋ ਹੈਡ, ਹੁਣ ਠੀਕ ਹੈ
ਜੀ। ਹਰਿਆਣਾ ਅਤੇ ਪੰਜਾਬ, ਅਸੀਂ ਕਿਸਾਨੀ ਅੰਦੋਲਨ ਦੇ ਵਿੱਚ ਸ਼ੰਭੂ ਬੈਰੀਅਰ ਦੇ ਉੱਤੇ, ਨਾਲ ਦੀ ਨਾਲ ਦਿੱਲੀ ਦੇ ਵਿੱਚ ਛੋਟੇ ਵੱਡੇ ਭਰਾ ਵਜੋਂ ਵਿਚਰਦੇ ਵੇਖੇ। ਸਿਆਸਤ ਨੇ ਉਦੋਂ ਵੀ ਕੋਸ਼ਿਸ਼ ਕੀਤੀ ਸੀ ਕਿ SYL ਨਹਿਰ ਦੇ ਮੁੱਦੇ ਦੇ ਉੱਤੇ ਦੋਨੇ ਧਿਰਾਂ, ਦੋਨੇ ਕਿਸਾਨਾਂ ਦੇ ਵਿੱਚ ਦੂਰੀ ਬਣਾ ਦਿਓ, ਅਤੇ ਇਹ ਜਿਹੜਾ ਕਿਸਾਨੀ ਅੰਦੋਲਨ ਹੈ ਇਹਨੂੰ ਤਾਰ ਪੀੜੋ ਕਰ ਦਿਓ। ਪਰ ਉਦੋਂ ਕਿਸਾਨ ਜਥੇਬੰਦੀਆਂ ਜਦੋਂ ਸਟੇਜ ਤੋਂ ਬੋਲਦੀਆਂ ਸੀ ਤਾਂ ਉਹ ਕਹਿੰਦੀਆਂ ਸੀ ਕਿ ਪਾਣੀ ਦੀ ਲੜਾਈ ਤਾਂ ਲੜਾਂਗੇ ਜੇਕਰ ਜ਼ਮੀਨਾਂ ਰਹਿਣਗੀਆਂ, ਪਹਿਲਾਂ ਜ਼ਮੀਨਾਂ ਦੀ ਲੜਾਈ ਲੜੋ ਇਕੱਠੇ ਹੋ ਕੇ, ਤੇ ਪਾਣੀ ਵਾਲਾ ਮਸਲਾ ਬਾਅਦ ਵਿੱਚ ਸੁਲਝਾ ਲਾਂਗੇ। ਉਦੋਂ ਸਮੇਂ ਦੀਆਂ ਸਰਕਾਰਾਂ ਦੀ ਇੱਕ ਨਹੀਂ ਚੱਲੀ, ਚਾਹੇ ਹਰਿਆਣੇ ਦੇ ਵਿੱਚ ਵੀ ਭਾਜਪਾ ਸੀ ਤੇ ਕੇਂਦਰ ਦੇ ਵਿੱਚ ਵੀ ਭਾਜਪਾ ਸੀ, ਪਰ ਸਿਆਸਤ ਇੱਕ ਆਪਣਾ ਰੰਗ ਰੱਖਦੀ ਹੁੰਦੀ ਹੈ, ਆਪਣਾ ਢੰਗ ਰੱਖਦੀ ਹੁੰਦੀ ਹੈ। ਹੁਣ ਅਸੀਂ ਦੇਖਿਆ ਕਿ ਪੰਜਾਬ ਦੇ ਉੱਤੇ ਜਦੋਂ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਹੁਕਮ ਚੱਲਣ ਲੱਗਿਆ, ਕਾਰਜ ਚੱਲਣ ਲੱਗਿਆ, ਉਦੋਂ ਤੋਂ ਕੇਂਦਰ ਨੂੰ ਇਹ ਗੱਲ ਨਹੀਂ ਪਿੰਚ ਕਰਦੀ ਕਿ ਅਸੀਂ ਪੰਜਾਬ ਨਹੀਂ ਜਿੱਤ ਸਕੇ, ਕਿਉਂਕਿ ਉਹਨਾਂ ਨੂੰ ਸਥਿਤੀ ਕਲੀਅਰ ਸੀ। ਕੇਂਦਰ ਦੀ ਸਰਕਾਰ ਨੂੰ ਇਹ ਗੱਲ ਪਿੰਚ ਕਰਦੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹਰਿਆਣਾ ਵੀ ਇਲੈਕਸ਼ਨ ਦੇ ਵਿੱਚ ਆ ਰਿਹਾ ਹੈ ਤੇ ਕੇਜਰੀਵਾਲ ਸਾਹਿਬ ਦਾ ਅਗਲਾ ਨਿਸ਼ਾਨਾ ਹਰਿਆਣਾ ਹੈ, ਹਿਮਾਚਲ ਵੀ ਆ ਰਿਹਾ ਉਹ ਵੀ ਨਿਸ਼ਾਨਾ ਹੈ, ਰਾਜਸਥਾਨ ਵੀ ਆ ਰਿਹਾ ਉਹ ਵੀ ਨਿਸ਼ਾਨਾ ਹੈ, ਤੇ ਗੁਜਰਾਤ ਵਿੱਚ ਤਾਂ ਅਸੀਂ ਕੱਲ ਪਰਸੋਂ ਦੇਖ ਕੇ ਆਏ ਹਾਂ ਕਿ ਸਿਆਸਤ ਨੇ ਸਰਦਾਰ ਭਗਵੰਤ ਸਿੰਘ ਮਾਨ ਤੋਂ ਵੀ ਚਰਖਾ ਕਤਾਇਆ, ਤਾਂ ਉਹ ਵੀ ਇੱਕ ਉਹਨਾਂ ਦਾ ਨਿਸ਼ਾਨਾ ਹੈ। ਇਹ ਜਦੋਂ ਅਸੀਂ ਸਾਰੀ ਦੀ ਸਾਰੀ ਗੱਲ ਵੇਖਦੇ ਹਾਂ ਤਾਂ ਸਾਨੂੰ ਸਮਝਣਾ ਚਾਹੀਦਾ ਕਿ ਹਰਿਆਣੇ ਦੇ ਵਿੱਚ ਜਿਹੜੇ ਮੁੱਦੇ ਨੇ ਇਹ ਸੁੱਤੇ ਸਿੱਧ ਨਹੀਂ ਉੱਠਦੇ, ਕੇਂਦਰ ਦੀ ਗਾਈਡਲਾਈਨ ਦੇ ਨਾਲ ਉੱਠਦੇ ਨੇ। 27 ਮਾਰਚ ਨੂੰ ਜਦੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਚੰਡੀਗੜ੍ਹ ਆਉਂਦੇ ਨੇ ਤੇ ਚੰਡੀਗੜ੍ਹ ਆ ਕੇ ਉਹ ਮੁਲਾਜ਼ਮਾਂ ਦੇ ਕੇਂਦਰੀਕਰਨ ਕਰਨ ਦੀ ਗੱਲ ਕਰਦੇ ਨੇ, ਤੇ ਉਸ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਭਾਖੜੇ ਦੀ ਮੈਨੇਜਮੈਂਟ ਦੇ ਵਿੱਚੋਂ ਪੰਜਾਬ ਨੂੰ ਮਨਫੀ ਕਰ ਦਿੱਤਾ ਜਾਂਦਾ ਹੈ, ਫਿਰ ਅਸੀਂ ਗੱਲ ਕਰਦੇ ਹਾਂ ਬਿਜਲੀ ਦੇ ਜਿਹੜੇ ਫੰਡ ਨੇ ਸੁਧਾਰ ਫੰਡ ਨੇ ਉਹ ਰੋਕ ਲਏ ਜਾਂਦੇ ਨੇ, ਫਿਰ ਅਸੀਂ ਗੱਲ ਕਰਦੇ ਹਾਂ ਦਿਹਾਤੀ ਵਿਕਾਸ ਫੰਡ 1100 ਕਰੋੜ ਰੁਪਏ ਦਾ ਉਹ ਰੋਕ ਲਿਆ ਜਾਂਦਾ ਹੈ, ਤਾਂ ਫਿਰ ਅਸੀਂ ਗੱਲ ਕਰਕੇ ਹਟੇ ਹਾਂ ਅੱਜ ਸਮਾਰਟ ਸਕੀਮ ਕਿਸ ਤਰੀਕੇ ਦੇ ਨਾਲ ਉਹ ਆਪਣੇ ਆਪ ਨੂੰ ਦੱਸਣਾ ਚਾਹੁੰਦੇ ਆ ਵੀ ਕੇਂਦਰ ਵੀ ਹੈਗਾ। ਹੁਣ ਹਰਿਆਣੇ ਦੇ ਵਿੱਚ ਸਰਕਾਰ ਹੈ ਜਿਹੜੀ ਉਹ ਭਾਜਪਾ ਦੀ ਹੈ, ਭਾਜਪਾ ਚਾਹੁੰਦੀ ਹੈ ਕਿ ਹਰਿਆਣੇ ਦੇ ਵਿੱਚ ਕੇਜਰੀਵਾਲ ਸਾਹਿਬ ਆਪਣਾ ਅਗਲਾ ਕਦਮ ਧਰ ਕੇ ਉਹ ਵਾਇਆ ਯੂਪੀ ਹੁੰਦੇ ਹੋਏ, ਦਿੱਲੀ ਤੋਂ ਪਹਿਲਾਂ ਹੀ ਹੈਗੇ ਨੇ, ਵਾਇਆ ਯੂਪੀ ਹੁੰਦੇ ਹੋਏ ਕਿਤੇ ਉਹ ਲੋਕ ਸਭਾ ਵਾਲੇ ਪਾਸੇ ਨੂੰ ਮੋੜਾ ਨਾ ਕੱਟ ਜਾਣ, ਹਰਿਆਣੇ ਨੂੰ ਸੇਫ ਕਰਨ ਦੇ ਲਈ, ਪੰਜਾਬ ਤੇ ਹਰਿਆਣੇ ਦੀ ਸਿਆਸਤ ਦੇ ਵਿੱਚ ਦੂਰੀਆਂ ਵਧਾਉਣ ਦੇ ਲਈ ਇੱਕ ਨਵਾਂ ਕਦਮ ਚੱਕਿਆ ਜਾ ਰਿਹਾ ਹੈ। ਉਹ ਕਦਮ ਚਾਹੇ ਕੇਂਦਰ ਦੇ ਕਹਿਣ ਤੇ ਰੱਖ ਲਓ ਜਾਂ ਕੇਂਦਰ ਦੀ ਪਾਰਟੀ ਜਿਹੜੀ ਹਰਿਆਣੇ ਵਿੱਚ ਰਾਜ ਕਰਦੀ ਆ ਉਹਦੇ ਦੁਆਰਾ ਚੱਕਿਆ ਜਾ ਰਿਹਾ ਹੈ। ਅੱਜ ਇੱਕ ਮੀਟਿੰਗ ਕੀਤੀ ਆ ਹਰਿਆਣੇ ਦੀ ਕੈਬਨਿਟ ਮੀਟਿੰਗ, ਉੱਥੋਂ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਤੇ ਕੱਲ ਜਿਹੜੀ ਤਰੀਕ ਹੈ ਉਹ 5 ਹੈ ਤੇ ਕੱਲ ਵਾਲੀ ਤਰੀਕ ਦੇ ਵਿੱਚ ਇੱਕ ਵਿਸ਼ੇਸ਼ ਇੱਕ ਰੋਜ਼ਾ ਇੱਕ ਦਿਨ ਦਾ ਜਿਹੜਾ ਸੈਸ਼ਨ ਹੈ ਬੁਲਾ ਲਿਆ ਗਿਆ ਉਹਦੇ ਵਿੱਚ ਦੋ ਮੁੱਦੇ ਪਾਸ ਹੋਣਗੇ ਪਹਿਲਾ ਹੋਊਗਾ SYL ਨਹਿਰ ਦਾ ਪਾਣੀ ਲੈਣ ਦੇ ਵਾਲਾ ਤੇ ਦੂਸਰਾ ਹੋਊਗਾ ਚੰਡੀਗੜ੍ਹ ਉੱਤੇ ਆਪਣੇ ਹੱਕ ਵਾਲਾ ਅਸੀਂ ਸਾਰੇ ਜਾਣਦੇ ਹਾਂ ਕਿ ਚੰਡੀਗੜ੍ਹ ਦੇ ਉੱਤੇ ਪੰਜਾਬ ਦਾ ਹੱਕ ਹੈ ਕਿਉਂਕਿ ਪੰਜਾਬ ਦੇ ਲਗਭਗ 50 ਤੋਂ ਵੱਧ ਪਿੰਡਾਂ ਨੂੰ ਉਜਾੜ ਕੇ ਇਹ ਸ਼ਹਿਰ ਵਸਦਾ ਹੈ ਤਾਂ ਇਹਦੇ ਉੱਤੇ ਪੰਜਾਬ ਦਾ ਹੱਕ ਹੈ ਚਾਹੇ ਇਹ ਗੱਲ 1977 ਦੇ ਵਿੱਚ ਵੀ ਚੱਲੀ ਤੇ ਰਾਜੀਵ ਗਾਂਧੀ ਲੌਂਗੋਵਾਲ ਸਮਝੌਤੇ ਵਿੱਚ ਵੀ ਚੱਲੀ ਸਮੇਂ ਦੀਆਂ ਸਰਕਾਰਾਂ ਨੇ ਵੀ ਚਲਾਈ ਪਰ ਚਲਾਈ ਤਾਂ ਸਿਰਫ ਤੇ ਸਿਰਫ ਸਹਿਮਤੀ ਲੈਣ ਲਈ ਚਲਾਈ ਤਾਂ ਸਿਰਫ ਤੇ ਸਿਰਫ ਵੋਟ ਬੈਂਕ ਲੈਣ ਲਈ ਚਲਾਈ ਨਹੀਂ ਉਹਨਾਂ ਨੇ ਹੱਲ ਕਰਨ ਦੇ ਲਈ ਜੇਕਰ ਉਸ ਹਿਸਾਬ ਦੇ ਨਾਲ ਚਲਾਈ ਹੁੰਦੀ ਤਾਂ ਅੱਜ ਨੂੰ ਹੱਲ ਹੋ ਜਾਂਦੀ ਹੁਣ ਸਾਡੇ ਦਰਸ਼ਕ ਇੱਕ ਸਵਾਲ ਕਰਨਗੇ ਕਿ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਉਹ ਸਿਮਥੀ ਲਈ ਚਲਾਈ ਗਈ ਇੱਕ ਪ੍ਰੋਗਰਾਮ ਦੇ ਵਿੱਚ ਜੋ ਸਿੱਖ ਆਗੂ ਸੀ ਇੱਕ ਪ੍ਰੋਗਰਾਮ ਦੇ ਵਿੱਚ ਸਿੱਖ ਆਗੂ ਸੀ ਤੇ ਨਾਲ ਦੀ ਨਾਲ ਪੰਜਾਬ ਦੇ ਉਹ 10 ਸਾਲਾਂ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਬੜੇ ਸੁਲਝੇ ਹੋਏ ਬੰਦੇ ਆ ਉਹਨਾਂ ਨੇ ਇੱਕ ਬਿਆਨ ਦਿੱਤਾ ਸੀ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਦੋਂ ਮੁੱਖ ਮੰਤਰੀ ਸੀ ਮੇਰੇ ਕੋਲੇ ਜਿੰਨੇ ਵਾਰੀ ਵੀ ਆਏ ਉਹਨਾਂ ਨੇ ਕਦੇ ਵੀ ਰਾਜ ਦਾ ਕੋਈ ਮੁੱਦਾ ਮੇਰੇ ਨਾਲ ਡਿਸਕਸ ਨਹੀਂ ਕੀਤਾ ਉਹ ਆਪਣੇ ਨਿੱਜੀ ਕੰਮਾਂ ਦੇ ਲਈ ਆਏ ਤੇ ਮੈਂ ਪਹਿਲੇ ਬੋਲ ਉਹਨਾਂ ਦੇ ਕੰਮ ਕਰ ਦਿੱਤੇ ਹੁਣ ਤੁਸੀਂ ਮੇਰੀ ਗੱਲ ਮੰਨ ਸਕਦੇ ਹੋ ਕਿ ਕਿਸ ਤਰੀਕੇ ਨਾਲ ਇਹਨਾਂ ਨੇ ਮੁੱਦੇ ਹੱਲ ਨਹੀਂ ਕੀਤੇ ਜਦੋਂ ਕੇਂਦਰ ਦੇ ਵਿੱਚ ਵੀ ਸਭ ਤੋਂ ਵੱਡੀ ਕੁਰਸੀ ਤੇ ਸਿੱਖ ਚਿਹਰਾ ਬੈਠਾ ਹੋਵੇ ਤੇ ਉਹ ਵੀ ਬੜਾ ਪੜ੍ਹਿਆ ਲਿਖਿਆ ਸਮਝਦਾਰ ਸਿੱਖ ਚਿਹਰਾ ਬੈਠਾ ਹੋਵੇ ਤੇ ਇੱਥੇ ਜਿਹੜੀ ਪਾਰਟੀ ਹੋਵੇ ਉਹ ਵੀ ਪੰਜਾਬ ਦੀ ਆਪਣੀ ਪਾਰਟੀ ਹੋਵੇ ਤਾਂ ਮੁੱਦੇ ਹੱਲ ਹੋ ਜਾਣੇ ਚਾਹੀਦੇ ਸੀ ਅਸਲ ਵਿੱਚ ਇਹ ਕਰਨਾ ਨਹੀਂ ਚਾਹੁੰਦੇ ਸੀ ਕਿਉਂਕਿ ਜੇ ਕਰਨਾ ਚਾਹੁੰਦੇ ਤਾਂ ਕਰ ਲੈਂਦੇ ਹੁਣ ਹਰਿਆਣੇ ਨੇ ਇੱਕ ਵੱਖਰਾ ਗੇਮ ਖੇਡਣ ਦੀ ਕੋਸ਼ਿਸ਼ ਕੀਤੀ ਹੈ ਕੱਲ ਨੂੰ ਉਹ 2 ਬਿੱਲ ਲੈ ਕੇ ਆਉਣਗੇ ਜਿਸ ਤਰੀਕੇ ਦੇ ਨਾਲ ਭਗਵੰਤ ਮਾਨ ਸਾਹਿਬ ਲੈ ਕੇ ਆਏ ਸੀ ਕਿ ਚੰਡੀਗੜ੍ਹ ਦਾ ਤੁਸੀਂ ਕੇਂਦਰੀਕਰਨ ਨਹੀਂ ਕਰ ਸਕਦੇ ਉਸੇ ਤਰੀਕੇ ਨਾਲ ਉਹ ਲੈ ਕੇ ਆਉਣਗੇ ਕਿ ਸਾਡਾ ਹਰਿਆਣੇ ਦਾ ਵੀ ਚੰਡੀਗੜ੍ਹ ਤੇ ਹੱਕ ਹੈ ਇੱਕੋ ਲੈ ਕੇ ਆਉਣਗੇ SYL ਨਹਿਰ ਵਾਲਾ ਕਿ ਸਾਨੂੰ ਪਾਣੀ ਚਾਹੀਦਾ ਸਾਨੂੰ ਪਾਣੀ ਅਸੀਂ ਲੈਣਾ ਹੈ ਪਾਣੀ ਤੇ ਸਾਡਾ ਅਧਿਕਾਰ ਹੈ ਇਹ ਕੁਛ ਨਹੀਂ ਇਹ ਸਿਰਫ ਤੇ ਸਿਰਫ ਦਿੱਲੀ ਨੂੰ ਜਾਂਦੇ ਰਾਹ ਨੂੰ ਰੋਕਣ ਦਾ ਤਰੀਕਾ ਹੈ ਇਹਦੇ ਨਾਲ ਮਸਲੇ ਹੱਲ ਨਹੀਂ ਹੋਣੇ ਇੱਕ ਗੱਲ ਮੈਂ ਹੋਰ ਕਹਿ ਦੇਵਾਂ ਪਾਣੀ ਦਾ ਮੁੱਦਾ ਚੰਡੀਗੜ੍ਹ ਦਾ ਮੁੱਦਾ ਤੇ ਹਿੰਦੀ ਬੋਲਦੇ ਇਲਾਕਿਆਂ ਦਾ ਮੁੱਦਾ ਵੱਖਰੇ ਵੱਖਰੇ ਨੇ ਇਹਨਾਂ ਨੂੰ ਇਕੱਠੇ ਕਰਕੇ ਉਲਝਾਇਆ ਜਾਂਦਾ ਹੈ ਜੇ ਅਸੀਂ ਚੰਡੀਗੜ੍ਹ ਦੀ ਗੱਲ ਕਰਦੇ ਹਾਂ ਉਹ SYL ਦੀ ਗੱਲ ਕਰ ਲੈਂਦੇ ਨੇ ਅਸੀਂ SYL ਦੀ ਗੱਲ ਕਰਦੇ ਹਾਂ ਤਾਂ ਉਹ ਕਹਿੰਦੇ ਵੀ ਸਾਨੂੰ ਉਹ ਇਲਾਕੇ ਦੇ ਦਿਓ ਜਿਹੜੇ ਹਿੰਦੀ ਬੋਲਦੇ ਨੇ
The views expressed on the preceding program may not necessarily be those of the owner or management of WTOR radio station.
ਇਸ ਸਪ੍ਰਿੰਗ ਵਾਪਸ ਆ ਗਈ ਹੈ ਤੁਹਾਡੇ ਬੈਕਯਾਰਡ ਵਿੱਚ ਬਹਾਰ ਕਿਉਂਕਿ ਆ ਗਿਆ ਹੈ ਲੋਜ਼ ਔਰ ਰੋਨਾ ਦਾ ਸਪ੍ਰਿੰਗ ਫੈਸਟੀਵਲ ਗਾਰਡਨਿੰਗ ਤੇ ਸਪ੍ਰਿੰਗ ਐਸੈਂਸ਼ੀਅਲਸ ਤੇ 3% ਤੱਕ ਦੀ ਛੁੱਟ ਲਵੋ ਔਰ ਹਰ ਥਰਸਡੇ ਨੂੰ ਨਵੀਂ ਡੀਲਸ ਦਾ ਫਾਇਦਾ ਉਠਾਓ ਮਾਰਕਮ ਸਕਾਰਬਰੋ ਔਰ ਬ੍ਰੈਂਪਟਨ ਵਿੱਚ ਕਿਸੇ ਵੀ ਰੋਨਾ ਔਰ ਲੋਜ਼ ਦੇ ਸਟੋਰ ਤੇ ਜਾਓ ਔਰ $500 ਤੱਕ ਦਾ ਇਨਾਮ ਲਵੋ ਔਰ ਬਹੁਤ ਸਾਰੀਆਂ ਸੇਵਿੰਗਸ ਕਰੋ ਤੇ ਅੱਜ ਹੀ ਆਪਣੇ ਲੋਜ਼ ਔਰ ਰੋਨਾ ਸਟੋਰ ਤੇ ਜਾਓ ਔਰ ਬਹਾਰ ਆਪਣੇ ਕਾਰ ਲੈ ਆਓ
ਟਰੱਕਿੰਗ ਕੰਪਨੀਆਂ ਲਈ ਵਿੰਡਜ਼ਰ ਸ਼ਹਿਰ ਚ ਆਪਣਾ ਟਰੱਕ ਟਰਮੀਨਲ ਖੋਲਣ ਦਾ ਸੁਨਹਿਰੀ ਮੌਕਾ 2024 ਚ ਬਣ ਜਾ ਰਹੇ ਨਵੇਂ ਵਿੰਡਜ਼ਰ ਡਿਟਰੋਇਟ ਬ੍ਰਿਜ ਤੋਂ 20 ਮਿੰਟ ਦੀ ਦੂਰੀ ਤੇ ਹਾਈਵੇ 401 ਦੇ ਬਿਲਕੁਲ ਨੇੜੇ ਟਰੱਕ ਟਰਮੀਨਲ ਦੀ ਜ਼ੋਨਿੰਗ ਵਾਲੇ ਲੋਟ ਅਵੇਲੇਬਲ ਨੇ ਤੇਜ਼ੀ ਨਾਲ ਤਰੱਕੀ ਕਰ ਰਹੇ ਇਸ ਇਲਾਕੇ ਚ ਆਉਣ ਵਾਲੇ ਸਮੇਂ ਚ ਕਾਫੀ ਸਾਰੇ ਵੱਡੇ ਪ੍ਰੋਜੈਕਟ ਆ ਰਹੇ ਨੇ ਤੇ ਹੋ ਸਕਦਾ ਤੁਹਾਨੂੰ ਬਾਅਦ ਚ ਟਰੱਕ ਟਰਮੀਨਲ ਦੀ ਜ਼ੋਨਿੰਗ ਵਾਲੀ ਇਹੋ ਜਿਹੀ ਜ਼ਮੀਨ ਵਾਜਬ ਕੀਮਤਾਂ ਤੇ ਨਾ ਮਿਲੇ ਮੌਕੇ ਦਾ ਫਾਇਦਾ ਉਠਾਓ ਤੇ ਹੁਣੇ ਕਾਲ ਕਰੋ ਚਰਨਜੀਤ ਬਰਾੜ 6473036
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ
ਉਹ ਫਿਰ ਬਣੇ ਵੀ ਕਿਉਂ ਨਾ ਕਿਉਂਕਿ ਬੈਡਰੂਮ ਸੈੱਟ ਸੋਫਾ ਸੈੱਟ ਮੈਟ੍ਰੇਸਿਸ ਡਾਈਨਿੰਗ ਟੇਬਲ ਡੈਕੋਰੇਟਿਵ ਆਈਟਮਸ ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ 3 ਸਾਲ ਲਈ 9 ਵਿਆਜ
142 ਕੈਨੇਡੀ ਰੋਡ ਬ੍ਰੈਂਪਟਨ 9058747171
इस हफ्ते इफ्तार रेडी करें बड़ी सेविंग्स के साथ फूड बेसिक्स में आए और पाए 4.54 केजी नूर बासमती राइस सिर्फ 6.99 में और हैंस और खास दही सिर्फ 1.99 लो हो गई इफ्तार रेडी और लो हो गई सेविंग्स फूड बेसिक्स वेयर यू ऑलवेज गेट मोर फॉर लेस
बैंक अल्फला पेश करता है रोशन डिजिटल अकाउंट अब बैरून मुल्क मुकीम पाकिस्तानी ये अकाउंट फौरी डिजिटली खुलवा सकते हैं। अभी www.bankalfala.com विजिट करें, आज ही अपना रोशन डिजिटल अकाउंट खुलवाएं। इस डिजिटल अकाउंट में जब चाहे पैसे डालें और जब चाहे पैसे वापस ले जाएं और पाएं अपने मुल्क में सरमायाकारी करने के मौके। ये बैंकिंग का नया अंदाज है और एक नए दौर का आगाज है। बैंक अलफला, रोशन मुस्तकबिल, डिजिटल पाकिस्तान।
ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जा ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है, एग्जिट 579 फ्रॉम हाईवे 401 इन नैपनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नैपनी, क्विक ट्रक ल्यूब।